ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾਂ ਕਉ ਧੋਖਾ ਕਹਾਂ ਬਿਆਪੈ ਜਾਂ ਕਉ ਓਟ ਤੁਹਾਰੀ ਹਰ ਬਿਸਰਤ ਸਦਾ ਖੁਆਰੀ ਤਾਂ ਕਉ ਧੋਖਾ ਕਹਾਂ ਬਿਆਪੈ ਜਾਂ ਕਉ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਚੱਲੈ ਗੋ ਹਾਰੀ ਗੁਣ ਨਿਧਾਨ ਗੁਣ ਤੇ ਨਹੀਂ ਗਾਏ ਜਾਂ ਕਉ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਗੁਣ ਨਿਧਾਨ ਗੁਣ ਤੇ ਨਹੀਂ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਹਮ ਚਾਕਰ ਗੋਬਿੰਦ ਕੇ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਪਹਾਰਾ ਕਰਨ ਕਰਾਵਣ ਸਗਲ ਬਿਦ ਸੋ ਸਤਿਗੁਰੂ ਹਮਾਰਾ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਭ ਵਡਭਾਗੇ ਹੋ ਇਸ ਬ੍ਰਹਿਮੰਡ ਦੇ ਨਵੇਕਲੇ ਨਿਆਰੇ ਪਿਆਰੇ ਅਸਥਾਨ ਪ੍ਰਤੱਖ ਦੇਹ ਪਾਰ ਬ੍ਰਹਮ ਸਵਾਮੀ ਆਦ ਰੂਪ ਪੋਖਣ ਪਰਣੰ। ਪਾਰ ਬ੍ਰਹਮ ਸਵਾਮੀ ਜੀ ਕੀ ਪ੍ਰਤੱਖ ਦੇਹ ਖੁਦ ਖੁਦਾ ਪ੍ਰਤੱਖ ਪਰਮਾਤਮਾ ਪਿਆਰੇ ਗੁਰੂ ਜਗਤ ਗੁਰੂ ਸਾਹਿਬ ਗੁਰੂ 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 ਸ਼੍ਰੀ ਸਤਿਗੁਰੂ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਨਿੱਘੀ ਪਿਆਰੀ ਗੋਦ ਵਿੱਚ ਅਕਾਲ ਪੁਰਖ ਪਰਮੇਸ਼ਰ ਦੀ ਤੋਂ ਦਰਗਾਹ ਤੋਂ ਆਏ ਹੋਏ ਹੁਕਮ ਦੀ ਪ੍ਰਵਚਨ ਦੀ ਮੁੱਖ ਵਾਕ ਦੀ ਵਿਚਾਰ ਕਥਾ ਨੂੰ ਸਰਵਣ ਕਰਨ ਵਾਸਤੇ ਆਪ ਇਕੱਤਰ ਹੋਏ ਔਰ ਇਕੱਤਰ ਹੋ ਰਹੇ ਹੋ। ਸਨਮਾਨਯੋਗ ਖਾਲਸਾ ਜੀ ਸਾਹਿਬ, ਅੱਜ ਅਕਾਲ ਪੁਰਖ ਪਰਮੇਸ਼ਰ ਦੀ ਦਰਗਾਹ 'ਚੋਂ ਜੋ ਪ੍ਰਵਚਨ, ਜੋ ਮੁੱਖ ਵਾਕ, ਜੋ ਹੁਕਮ, ਜੋ ਸੰਦੇਸ਼, ਜੋ ਉਪਦੇਸ਼, ਜੋ ਸਿੱਖਿਆ, ਜੋ ਦੀਕਸ਼ਾ ਸਾਨੂੰ ਪ੍ਰਾਪਤ ਹੋਈ ਹੈ, ਉਹ ਪ੍ਰਵਚਨ, ਉਹ ਸ਼ਬਦ ਸ਼ਹੀਦੋਂ ਕੇ ਸਰਤਾਜ, ਸ਼ਾਂਤੀ ਦੇ ਸੋਮੇ, ਨਮਰਤਾ ਦੇ ਮੁਜਸਮੇ, ਕਲਯੁਗ ਜਹਾਜ਼, ਗੁਰੂ ਗਰੀਬ ਨਿਵਾਜ, ਪ੍ਰਤੱਖ ਹਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਮੁੱਖ ਰਸਨਾ ਤੋਂ ਉਚਾਰਨ ਹੋਇਆ ਟੋਡੀ ਰਾਗ ਵਿੱਚ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ 711-12 ਅੰਗ ਦੇ ਉੱਪਰ ਸ਼ੋਭਾਇਮਾਨ ਹੈ। ਸਨਮਾਨਯੋਗ ਸਤਸੰਗੀ ਜਨੋ, ਅੱਜ ਦੇ ਇਸ ਪ੍ਰਵਚਨ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਪਰਮਾਤਮਾ ਦੀ ਭਗਤੀ, ਉਹਦੀ ਬੰਦਗੀ, ਉਹਦੇ ਨਾਮ ਜਪਣ ਦਾ ਉਪਦੇਸ਼ ਦਿੱਤਾ ਅਤੇ ਬਚਨ ਕਹੇ ਜੋ ਉਹਦੀ ਬੰਦਗੀ ਕਰਦਾ, ਉਹਦਾ ਸਿਮਰਨ ਕਰਦਾ। ਮਹਾਰਾਜ ਨੇ ਕਿਹਾ ਨਾਨਕ ਤਿਸ ਬਲਿਹਾਰੀ, ਮੈਂ ਉਹਦੇ ਤੋਂ ਕੁਰਬਾਨ, ਮੈਂ ਸਦਕੇ ਉਹਦੇ ਤੋਂ, ਖੰਨੀਆਂ ਵੰਝਾਂ ਉਹਦੇ ਤੋਂ, ਜਿੰਦੜੀ ਨਿਸ਼ਾਵਰ ਉਹਦੇ ਤੋਂ, ਸਰੀਰ ਵੀ ਕੁਰਬਾਨ, ਔਰ ਇੱਕ ਦੋ ਤਿੰਨ ਨਹੀਂ, ਚਾਰ ਵਾਰੀ ਕੁਰਬਾਨ। ਹਾਂ ਕੁਰਬਾਨੈ ਜਾਓ ਮਿਹਰਬਾਨਾ, ਹਾਂ ਕੁਰਬਾਨੈ ਜਾਓ, ਹਾਂ ਕੁਰਬਾਨੈ ਜਾਓ, ਤਿੰਨਾਂ ਕਹਿ ਲੈਣ ਜੋ ਤੇਰਾ ਨਾਓ, ਲੈਣ ਜੋ ਤੇਰਾ ਨਾਓ, ਤਿੰਨਾਂ ਕਹਿ ਹਾਂ ਸਦ ਕੁਰਬਾਨੈ ਜਾਓ। ਹਾਂ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ, ਮੈਂ ਕੁਰਬਾਨ ਉਹਨਾਂ ਤੋਂ, ਮੈਂ ਸਦਕੇ ਉਹਨਾਂ ਤੋਂ, ਜੇ ਉਹਨਾਂ ਦਾ ਦੀਦਾਰ ਵੀ ਕਿਤੇ ਮਿਲ ਜਾਵੇ, ਉਹਨਾਂ ਦਾ ਦਰਸ਼ਨ ਵੀ ਕਿਤੇ ਮਿਲ ਜਾਵੇ, ਤੇ ਮੇਰੇ ਵੱਡੇ ਭਾਗ ਹੋਣਗੇ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਵਚਨ ਨੇ, ਰਾਮ ਨਾਮ ਚਿੱਤ ਰਾਪੈ ਜਾਂ ਕਾ, ਇਹਦੇ ਸਿੱਧੇ ਜਿਹੇ ਅਰਥ ਨੇ ਕਿ ਜਿਹਦਾ ਚਿੱਤ, ਜਿਹਦਾ ਮਨ ਪਰਮਾਤਮਾ ਦੇ ਨਾਮ ਦੇ ਵਿੱਚ ਰਾਪੈ ਕਹੀਏ ਰੰਗਿਆ ਹੋਇਆ, ਮਸਤ ਅਲਮਸਤ ਹੋਇਆ, ਗੁੜੁੱਚ ਹੋਇਆ, ਭਿੱਜਿਆ ਹੋਇਆ, ਰਾਮ ਨਾਮ ਚਿੱਤ ਰਾਪੈ ਜਾਂ ਕਾ ਉਪਜੰਪ, ਉਪਜੰਪ ਕਹੀਏ ਸਵੇਰੇ ਸਵੇਰੇ, ਤੜਕੇ ਤੜਕੇ, ਸੁਬਾਹ ਹੀ ਅੰਮ੍ਰਿਤ ਵੇਲੇ, ਉਪਜੰਪ ਦਰਸ਼ਨ ਕੀਜੈ ਤਾਂ ਕਾ, ਸਵੇਰੇ ਸਵੇਰੇ ਉਹਨਾਂ ਦੇ ਕਿਤੇ ਦਰਸ਼ਨ ਹੋ ਜਾਣ ਤੇ ਮੇਰੇ ਬਹੁਤ ਵੱਡੇ ਭਾਗ। ਜਪ ਤਪ ਸਤ ਸੰਤੋਖ ਪਿਖ ਦਰਸ਼ਨ ਗੁਰਸਿੱਖ ਹੈ, ਜਪ ਤਪ ਅਤੇ ਸੰਤੋਖ ਸਤ ਦੇ ਫਲ ਦੀ ਪ੍ਰਾਪਤੀ ਹੁੰਦੀ ਉਹਨਾਂ ਗੁਰਮੁਖਾਂ ਦਾ ਦੀਦਾਰ ਕਰਕੇ ਜਿਨ੍ਹਾਂ ਨੇ ਬੰਦਗੀ ਕੀਤੀ, ਜਿਨ੍ਹਾਂ ਨੇ ਨਾਮ ਜਪਿਆ, ਔਰ ਅਖੀਰ ਵਿੱਚ ਮਹਾਰਾਜ ਜੀ ਨੇ ਬਚਨ ਕਹੇ ਮੈਂ ਉਹਦੇ ਤੋਂ ਕੁਰਬਾਨ। ਪਰ ਇਹਦੇ ਨਾਲ ਹੋਰ ਵੀ ਬਚਨ ਕਹੇ ਕਿ ਜੋ ਉਹਦੀ ਬੰਦਗੀ ਨਹੀਂ ਕਰਦਾ, ਸਿਮਰਨ ਨਹੀਂ ਕਰਦਾ, ਨਾਮ ਨਹੀਂ ਜਪਦਾ, ਅਕਾਲ ਪੁਰਖ ਪਰਮੇਸ਼ਰ ਦੀ ਯਾਦ ਵਿੱਚ ਨਹੀਂ ਜੁੜਦਾ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਮੁੱਖ ਵਾਕ ਦੇ ਵਿੱਚ, ਅੱਜ ਦੇ ਹੁਕਮ ਦੇ ਵਿੱਚ, ਉਪਦੇਸ਼ ਦੇ ਵਿੱਚ, ਵਚਨ ਪ੍ਰਵਚਨ ਦੇ ਵਿੱਚ ਬਚਨ ਕਹੇ ਨੇ ਕਿ ਉਹਦੀ ਜ਼ਿੰਦਗੀ ਦਾ ਕੋਈ ਲਾਭ ਨਹੀਂ, ਉਲਟਾ ਨੁਕਸਾਨ ਹੈ, ਉਹਨੂੰ ਆਪਣੇ ਆਪ ਨੂੰ ਵੀ ਨੁਕਸਾਨ ਹੈ, ਔਰ ਉਹ ਕਈਆਂ ਲਈ ਵੀ ਨੁਕਸਾਨ ਬਣਦਾ ਹੈ, ਕਈਆਂ ਲਈ ਵੀ ਉਹ ਖਤਰਨਾਕ ਬਣਦਾ ਹੈ। ਮੂਲ ਰੂਪ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਪਰਮਾਤਮਾ ਦੀ ਬੰਦਗੀ ਦੀ ਗੱਲ ਕੀਤੀ, ਸਿਮਰਨ ਦੀ ਗੱਲ ਕੀਤੀ, ਜੋ ਸਿਮਰਨ ਕਰਦੇ ਨੇ, ਨਾਮ ਜਪਦੇ ਨੇ, ਉਹਨਾਂ ਦੇ ਬਾਰੇ ਦੱਸਿਆ ਜਿਹੜੇ ਸਿਮਰਨ ਤੋਂ ਵਾਂਝੇ ਹਨ, ਬੰਦਗੀ ਤੋਂ ਵਾਂਝੇ ਹਨ, ਉਹਨਾਂ ਦੇ ਕੀ ਹਾਲਤ ਨੇ, ਉਹਨਾਂ ਬਾਰੇ ਵੀ ਦੱਸਿਆ ਹੈ। ਇੱਕ ਜ਼ਰੂਰ ਬੇਨਤੀ ਕਰਾਂ, ਖਾਲਸਾ ਜੀ, ਮਨੁੱਖੀ ਮਨ ਦੀਆਂ ਦੋ ਕਮਜ਼ੋਰੀਆਂ ਨੇ ਮੂਲ ਰੂਪ ਦੇ ਵਿੱਚ। ਇੱਕ ਹੈ ਭੈ, ਡਰ, ਅਤੇ ਦੂਸਰਾ ਹੈ ਲੋਭ। ਇਹ ਮਨੁੱਖੀ ਮਨ ਦੀਆਂ ਕਮਜ਼ੋਰੀਆਂ ਨੇ ਜਾਂ ਇਹ ਕਹਿ ਸਕਦੇ ਹਾਂ ਕਿ ਪਰਮਾਤਮਾ ਵੱਲੋਂ ਦਿੱਤਾ ਹੋਇਆ ਸੁਭਾਅ ਆ, ਫਿਤਰਤ ਆ, ਰੱਬ ਵੱਲੋਂ ਦਿੱਤਾ ਹੋਇਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਪੜ੍ਹਨ ਵਾਲਿਆਂ ਨੂੰ ਪਤਾ ਹੋਵੇਗਾ ਕਿ ਜਿੱਥੇ ਪਰਮਾਤਮਾ ਦੀ ਬੰਦਗੀ ਦੇ ਲਾਭ ਗੁਰਬਾਣੀ ਵਿੱਚ ਦੱਸੇ ਹਨ ਕਿ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਰਿੱਧ ਸਿੱਧ ਨੌ ਨਿੱਧ ਗਿਆਨ ਧਿਆਨ ਤਤ ਬੁੱਧ ਜਪਤਾ ਪੂਜਾ ਬਿਨਸੈ ਦੂਜਾ ਅਨੇਕਾਂ ਹੀ ਬਚਨ ਗੌੜੀ ਸੁਖਮਨੀ ਵਿੱਚ ਮਹਾਰਾਜ ਜੀ ਨੇ ਕਹੇ। ਉੱਥੇ ਸਤਿਗੁਰੂ ਜੀ ਮਹਾਰਾਜ ਜੀ ਨੇ ਜੋ ਸਿਮਰਨ ਨਹੀਂ ਕਰਦੇ, ਬੰਦਗੀ ਨਹੀਂ ਕਰਦੇ, ਉਹਨਾਂ ਨੂੰ ਫਿਰ ਡਰਾਵਾ ਵੀ ਦਿੱਤਾ ਹੈ ਕਿ ਦੇਖ ਲਾ ਰਾਮ ਸਿਮਰ ਪਛਤਾਹੇਗਾ ਮਨ, ਮਨਾ ਪਛਤਾਵੇਂਗਾ ਫਿਰ, ਤੇ ਯਾਦ ਰੱਖੀ ਧਰਮ ਰਾਏ ਜਬ ਲੇਖਾ ਮੰਗ, ਕਿਆ ਮੁੱਖ ਲੈ ਕੇ ਜਾਵੇਂਗਾ, ਫਿਰ ਕਿਹੜਾ ਮੂੰਹ ਲੈ ਕੇ ਜਾਵੇਂਗਾ। ਇਹ ਦੋ ਮਨੁੱਖੀ ਮਨ ਦੇ ਸੁਭਾਅ ਨੇ, ਫਿਤਰਤ ਹੈ, ਇੱਕ ਹੈ ਕੁਛ ਪ੍ਰਾਪਤੀ ਦੀ ਇੱਛਾ ਔਰ ਦੂਸਰਾ ਹੈ ਜੋ ਪ੍ਰਾਪਤ ਹੋਇਆ ਉਹਨੂੰ ਖੋ ਜਾਣ ਦਾ ਡਰ। ਦੋ ਹੀ ਮਨੁੱਖੀ ਮਨ ਦੇ ਸੁਭਾਅ ਨੇ ਤੇ ਗੁਰੂ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਇਸ ਮਨੁੱਖੀ ਮਨ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਪਕੜ ਕਰਕੇ ਜਿੱਥੇ ਪਰਮਾਤਮਾ ਦੀ ਬੰਦਗੀ ਦਾ ਲਾਭ ਦੱਸਿਆ ਖਾਲਸਾ ਜੀ, ਉੱਥੇ ਜੋ ਬੰਦਗੀ ਤੋਂ ਸੱਖਣੇ, ਬੰਦਗੀ ਤੋਂ ਵਿਰਵੇ ਹਿਰਦੇ ਨੇ, ਵਿਰਵੀਆਂ ਰੂਹਾਂ ਨੇ, ਮਹਾਰਾਜ ਜੀ ਨੇ ਉਹਨਾਂ ਦੇ ਵੀ ਹਾਲਤ ਦੱਸੇ ਨੇ ਤਾਂ ਕਿ ਟੁੱਟੇ ਹੋਏ ਹਿਰਦੇ ਵੀ ਪਰਮਾਤਮਾ ਦੇ ਨਾਮ ਦੇ ਨਾਲ, ਉਹਦੀ ਬੰਦਗੀ ਦੇ ਨਾਲ, ਉਹਦੇ ਸਿਮਰਨ ਦੇ ਨਾਲ ਜੁੜ ਸਕਣ। ਕੁਝ ਐਸਾ ਉਪਦੇਸ਼ ਮਹਾਰਾਜ ਜੀ ਨੇ ਅੱਜ ਦੇ ਮੁੱਖ ਵਾਕ ਦੇ ਵਿੱਚ ਸਾਨੂੰ ਬਖਸ਼ਿਆ ਅਕਾਲ ਪੁਰਖ ਪਰਮੇਸ਼ਰ ਦੀ ਦਰਗਾਹ ਦੇ ਵਿੱਚੋਂ। ਤੇ ਆਓ ਖਾਲਸਾ ਜੀ, ਜਿਤਨੇ ਵੀ ਸਰੀਰ ਆਪ ਗੁਰੂ ਰਾਮਦਾਸ ਮਹਾਰਾਜ ਜੀ ਦੀ ਗੋਦ ਵਿੱਚ ਇਕੱਤਰ ਹੋਏ ਹੋ ਔਰ ਇਕੱਤਰ ਹੋ ਰਹੇ ਹੋ ਔਰ ਘਰਾਂ ਦੇ ਵਿੱਚ, ਦੇਸ਼ਾਂ ਵਿਦੇਸ਼ਾਂ ਤੇ ਪ੍ਰਦੇਸ਼ਾਂ ਦੇ ਵਿੱਚ ਜਿੱਥੇ ਮਨ ਕਰਕੇ ਆਪ ਜੀ ਹਾਜ਼ਰੀ ਲਗਾ ਰਹੇ ਹੋ, ਆਓ ਆਪਣੇ ਹਿਰਦਿਆਂ ਨੂੰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਸਮਰਪਿਤ ਕਰੋ। ਆਏ ਹੋਏ ਮੁੱਖ ਵਾਕ ਦੀ ਵਿਚਾਰ ਲੜੀਵਾਰ ਰੂਪ ਦੇ ਵਿੱਚ ਸਰਵਣ ਕਰੋ, ਇਕਾਗਰਤਾ ਬਣਾਓ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰੋ, ਰਸਨਾ ਪਵਿੱਤਰ ਕਰੋ, ਪਿਆਰ ਦੇ ਨਾਲ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾ, ਇੱਕ ਵਾਰੀ ਫਿਰ ਆਖੋ ਜੀ ਸਤਨਾਮ ਸ੍ਰੀ ਵਾ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਟੋਡੀ ਮਹੱਲਾ ਪੰਜਵਾਂ।
ਪਿਆਰੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਟੋਡੀ ਰਾਗ ਦੇ ਵਿੱਚ ਉਪਦੇਸ਼ ਦਿੰਦੇ ਹਨ, ਮਹੱਲਾ ਪੰਜਵਾਂ ਜੀ ਕਾ ਇਹ ਪ੍ਰਵਚਨ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤਮਈ ਮੁਖੜੇ ਤੋਂ ਉਚਾਰਨ ਹੋਇਆ ਇਹ ਸ਼ੁਭ ਸ਼ਬਦ ਹੈ, ਉਪਦੇਸ਼ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਉਪਦੇਸ਼ ਦਿੰਦੇ ਹਨ,
ਹਰ ਬਿਸਰਤ ਸਦਾ ਖੁਆਰੀ।
ਮਹਾਰਾਜ ਕਹਿੰਦੇ ਹੈ ਭਾਈ ਇਹ ਜਗਿਆਸੂ, ਇਹ ਮੇਰੇ ਪਿਆਰੜੇ ਗੁਰਸਿੱਖ, ਇਹ ਮੇਰੀ ਧੀ, ਇਹ ਮੇਰੀ ਬੱਚੀ, ਹਰ ਬਿਸਰਤ ਸਦਾ ਖੁਆਰੀ, ਰੱਬ ਤੋਂ ਭੁੱਲ ਕੇ ਸਦਾ ਦੀਆਂ ਖੁਆਰੀਆਂ ਨੇ, ਖੱਜਲ ਖੁਆਰੀਆਂ ਨੇ, ਬਰਬਾਦੀਆਂ ਨੇ। ਪਿਆਰਿਓ ਗੁਰਬਾਣੀ ਦੇ ਵਿੱਚ ਇੱਕ ਵਚਨ ਆਉਂਦਾ ਹੈ ਗੁਰੂ ਅਰਜਨ ਸਾਹਿਬ ਜੀ ਦਾ ਮਾਝ ਰਾਗ ਦੇ ਵਿੱਚ, ਦਿਨ ਰਹਿਣ ਨਾਮੇ ਬਾਣੀ ਹੈ, ਉਹਦੇ ਵਿੱਚ ਪ੍ਰਵਚਨ ਨੇ, ਜੋ ਜੀ ਹਰਤੇ ਵਿਛੜੇ ਸੇ ਸੁੱਖ ਨਾ ਵਸਣ ਭੈਣ। ਮੇਰੀ ਇਹ ਭੈਣੇ, ਜਿਹੜੇ ਜੀਵ ਰੱਬ ਤੋਂ ਵਿਛੜੇ ਨੇ ਕਦੀ ਸੁਖੀ ਨਹੀਂ ਹੋ ਵਸਦੇ, ਤੇ ਤੂੰ ਵੀ ਨਾ ਵਿਛੜੀ ਕਿਤੇ, ਨਾਮ ਜਪਿਆ ਕਰ, ਬੰਦਗੀ ਕਰਿਆ ਕਰ, ਸਿਮਰਨ ਕਰਿਆ ਕਰ। ਪ੍ਰੇਮੀਓ, ਇੱਕ ਰੁੱਖ ਫਲ ਦਿੰਦਾ, ਉਹਦੇ ਫਲਾਂ ਵਿੱਚ ਰਸ ਹੁੰਦਾ, ਉਹਦੇ ਫੁੱਲਾਂ ਵਿੱਚ ਸੁਗੰਧੀ ਹੁੰਦੀ, ਉਹਦੇ ਪੱਤੇ ਠੰਡੀਆਂ ਹਵਾਵਾਂ ਨੂੰ ਜਨਮ ਦਿੰਦੇ ਹਨ, ਹਵਾਵਾਂ ਤੋਂ ਬੱਦਲ, ਬੱਦਲਾਂ ਤੋਂ ਮੀਂਹ, ਮੀਂਹ ਤੋਂ ਖੇਤੀ, ਖੇਤੀ ਤੋਂ ਜੀਵਨ, ਆਕਸੀਜਨ। ਪਰ ਇਹ ਸਾਰਾ ਕੁਛ ਕਿਉਂ? ਕਿਉਂ? ਕਿਉਂਕਿ ਉਹ ਰੁੱਖ ਆਪਣੀ ਜੜ ਨਾਲ ਜੁੜਿਆ ਹੋਇਆ, ਆਪਣੇ ਮੁੱਢ ਨਾਲ ਜੁੜਿਆ ਹੋਇਆ, ਆਪਣੇ ਮੂਲ ਨਾਲ ਜੁੜਿਆ ਹੋਇਆ। ਖੁਦਾ ਨਾ ਖਾਸਤਾ, ਵਾਹਿਗੁਰੂ ਨਾ ਕਰੇ, ਰੱਬ ਨਾ ਕਰੇ, ਕਿਤੇ ਉਹ ਰੁੱਖ ਆਪਣੀ ਜੜ ਨਾਲੋਂ, ਆਪਣੀ ਟਹਿਣੀ ਨਾਲੋਂ ਟੁੱਟ ਜਾਵੇ, ਨਤੀਜਾ ਕੀ ਨਿਕਲਦਾ? ਜਿਹੜੇ ਫਲ ਵਿੱਚੋਂ ਰਸ ਆਉਂਦਾ, ਜਿਹੜੇ ਫਲ ਨੂੰ ਦੇਖ ਕੇ ਸਾਡੇ ਮੂੰਹ ਵਿੱਚੋਂ ਪਾਣੀ ਵਹਿ ਤੁਰਦਾ, ਉਸੇ ਫਲ ਵਿੱਚੋਂ ਫਿਰ ਬਦਬੋ ਆਉਣੀ ਸ਼ੁਰੂ ਹੋ ਜਾਂਦੀ। ਜਿਹੜੇ ਫੁੱਲ ਵਿੱਚੋਂ ਸੁਗੰਧੀ ਆਉਂਦੀ, ਖੁਸ਼ਬੋਈ ਆਉਂਦੀ, ਉਹ ਫੁੱਲ ਮੁਰਝਾ ਜਾਂਦੇ ਖਾਲਸਾ ਜੀ। ਜਿਹੜੇ ਪੱਤੇ ਠੰਡੀਆਂ ਹਵਾਵਾਂ ਨੂੰ ਜਨਮ ਦਿੰਦੇ ਨੇ, ਬੱਦਲਾਂ ਨੂੰ ਜਨਮ ਦਿੰਦੇ ਨੇ, ਬੱਦਲਾਂ ਤੋਂ ਖੇਤੀ, ਜੀਵਨ, ਆਕਸੀਜਨ, ਉਹ ਪੱਤਿਆਂ ਦੀ ਆਪਣੀ ਜ਼ਿੰਦਗੀ ਮੌਤ ਵਿੱਚ ਬਦਲ ਜਾਂਦੀ। ਕਿਉਂ? ਕਿਉਂਕਿ ਉਹ ਜੜ੍ਹ ਨਾਲੋਂ ਟੁੱਟ ਗਏ, ਮੂਲ ਨਾਲੋਂ ਟੁੱਟ ਗਏ ਨੇ, ਵਿਛੜ ਗਏ ਉਹ ਆਪਣੇ ਮੂਲ ਨਾਲੋਂ, ਆਪਣੇ ਮੁੱਢ ਨਾਲੋਂ। ਮੁੱਢ ਨਾਲੋਂ ਨਹੀਂ ਵਿਛੜਨਾ ਚਾਹੀਦਾ ਖਾਲਸਾ ਜੀ, ਮੂਲ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ। ਜੋ ਮੂਲ ਹੈ ਸਾਡਾ, ਜੋ ਮੁੱਢ ਹੈ ਸਾਡਾ, ਉਹਦੇ ਨਾਲ ਜੁੜੇ ਰਹਿਣਾ ਚਾਹੀਦਾ। ਖਾਲਸਾ ਜੀ, ਸਾਡਾ ਮੂਲ ਕੀ ਹੈ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਪਰਮਾਤਮਾ ਦੀ ਬੰਦਗੀ ਕਰਨੀ, ਸਿਮਰਨ ਕਰਨਾ, ਸਤਸੰਗ ਸਾਧਨਾ, ਮੈਡੀਟੇਸ਼ਨ, ਧਿਆਨ, ਸਮਾਧੀ ਵਿੱਚ ਲੀਨ ਹੋਣਾ, ਔਰ ਇਸ ਮਨ ਨੂੰ ਪਰਮਾਤਮਾ ਦਾ ਸਵਰੂਪ ਬਣਾ ਦੇਣਾ, ਇਨਸਾਨ ਭਗਵਾਨ ਬਣ ਜਾਵੇ, ਬੰਦਾ ਖੁਦਾ ਬਣ ਜਾਵੇ, ਇੰਨੀ ਬੰਦਗੀ ਕਰੇ, ਆਪਣੇ ਮੂਲ ਦੇ ਨਾਲ ਜੁੜ ਜਾਵੇ, ਮੁੱਢ ਦੇ ਨਾਲ ਜੁੜ ਜਾਵੇ। ਮੁੱਢ ਦੇ ਨਾਲੋਂ ਟੁੱਟਿਆ ਹੋਇਆਂ ਨੂੰ ਕਦੀ ਸੰਸਾਰ ਨੇ, ਕਦੀ ਸਮਾਜ ਨੇ ਸਨਮਾਨ ਨਹੀਂ ਦਿੱਤਾ, ਔਰ ਪ੍ਰਕਿਰਤੀ ਵੀ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੀ ਹੈ, ਜਿਹੜੇ ਆਪਣੇ ਮੁੱਢ ਦੇ ਨਾਲੋਂ ਟੁੱਟ ਜਾਂਦੇ, ਮੁੱਢ ਦੇ ਨਾਲੋਂ ਵਿਛੜ ਜਾਂਦੇ ਹਨ, ਭੁੱਲ ਜਾਂਦੇ ਹਨ। ਸਤਿਗੁਰੂ ਜੀ ਮਹਾਰਾਜ ਕਹਿੰਦੇ, ਮਨਾ, ਪਰਮਾਤਮਾ ਨੂੰ ਵਿਸਰ ਕੇ, ਪਰਮਾਤਮਾ ਨੂੰ ਭੁਲਾ ਕੇ ਸਦਾ ਦੀਆਂ ਖੁਆਰੀਆਂ ਹਨ, ਖੱਜਲ ਖੁਰਾਬੀਆਂ ਹਨ, ਦੁਖੀ ਔਰ ਅਸ਼ਾਂਤ ਮਾਨਸਿਕ ਤੌਰ 'ਤੇ, ਸਿਮਰਨ ਤੋਂ ਵਾਂਝੇ, ਸਿਮਰਨ ਤੋਂ ਵਿਰਵੇ ਹਿਰਦੇ ਜਿਹੜੇ ਨੇ, ਖਾਲਸਾ ਜੀ ਕਦੀ ਸੁਖੀ ਨਹੀਂ ਤੱਕੀ ਦੇ ਹਨ। ਭਾਵੇਂ ਰਾਜ ਮਹੱਲਾਂ ਵਿੱਚ ਵੀ ਕਿਉਂ ਨਾ ਬੈਠੇ ਹੋਣ, ਕਿਤਨੇ ਵੀ ਅਮੀਰੜੇ ਕਿਉਂ ਨਾ ਹੋਣ, ਉਹਨਾਂ ਦੇ ਮਨ ਵਿੱਚ ਇੱਕ ਸੱਲ ਬਣਿਆ ਰਹਿੰਦਾ, ਇੱਕ ਪੀੜਾ ਬਣੀ ਰਹਿੰਦੀ, ਇੱਕ ਦਰਦ ਬਣਿਆ ਰਹਿੰਦਾ, ਇੱਕ ਤਕਲੀਫ ਬਣੀ ਰਹਿੰਦੀ, ਉਹ ਪੀੜਤ ਹੁੰਦੇ ਮਾਨਸਿਕ ਤੌਰ 'ਤੇ। ਬਾਹਰੋਂ ਭਾਵੇਂ ਕਿੰਨੇ ਮਰਜ਼ੀ ਸੁਖੀ ਕਿਉਂ ਨਾ ਦਿਖਾਈ ਦੇਣ, ਅੰਤਰੋਂ ਚਿੰਤਾ ਨੈਣੀ ਸੁਖੀ, ਮੂਲ ਨਾ ਉਤਰੈ ਭੁੱਖ। ਬਾਹਰੋਂ ਭਾਵੇਂ ਕਿੰਨੇ ਮਰਜ਼ੀ ਸੁਖੀ ਦਿਖਾਈ ਦੇਣ, ਅੰਦਰ ਉਹਨਾਂ ਦੇ ਖਾਲਸਾ ਜੀ ਬੜੀ ਚਿੰਤਾ ਹੁੰਦੀ, ਬੜਾ ਝੋਰਾ ਹੁੰਦਾ, ਅੰਦਰੋਂ ਬੜੇ ਪਛਤਾਉਂਦੇ ਹਨ। ਪਰ ਮਹਾਤਮਾ ਬੰਦਗੀ ਵਾਲੇ ਸਹਿ ਨੰਗੇ ਨਹਿ ਨੰਗ, ਭੁੱਖੇ ਲੱਖ ਨਾ ਭੁੱਖਿਆ, ਦੁੱਖੇ ਕੋੜ ਨਾ ਦੁੱਖ, ਨਾਨਕ ਪੀਰੀ ਪਿਖੰਦੋ ਸੁਭ ਦਿਸਟ। ਇਹਦੇ ਅਰਥ ਬੜੇ ਪਿਆਰੇ, ਸਹਿ ਨੰਗੇ, ਸੌ ਨੰਗੇ ਵੀ ਕਿਉਂ ਨਾ ਹੋਣ, ਮਤਲਬ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਫਟੇ ਕਸੇ ਪੁਰਾਣੇ ਬਸਤਰ ਵੀ ਕਿਉਂ ਨਾ ਹੋਣ ਮਹਾਤਮਾ ਦੇ, ਪਰ ਫਿਰ ਵੀ ਉਹ ਆਨੰਦ ਵਿੱਚ ਹੀ ਹੁੰਦੇ ਹਨ। ਭਗਤ ਜਨਾਂ ਕਾ ਲੂਗਰਾ ਓੜ ਨਗਨ ਨਾ ਹੋਈ, ਸਾਕਤ ਸਿਰ ਪਉ ਰੇਸਮੀ ਪਹਿਰਤ ਪਤ ਖੋਈ। ਔਰ ਭੁੱਖੇ ਲੱਖ ਨਾ ਭੁੱਖਿਆ, ਬਾਹਰੀ ਤੌਰ 'ਤੇ ਭਾਵੇਂ ਉਹਨਾਂ ਦੇ ਕੋਲ ਛਕਣ ਛਕਾਉਣ ਵਾਸਤੇ ਭੋਜਨ ਪ੍ਰਸ਼ਾਦ ਪਾਣੀ ਵੀ ਕੁਛ ਨਾ ਹੋਵੇ, ਲੱਖ ਭੁੱਖੇ ਹੋਣ, ਪਰ ਫਿਰ ਵੀ ਉਹ ਭੁੱਖੇ ਨਹੀਂ ਹਨ, ਮਾਨਸਿਕ ਤੌਰ 'ਤੇ ਆਨੰਦਿਤ ਹਾਂ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਯਾਦ ਰਹੇ, ਤੁਧ ਭਾਵੈ ਅੱਧੀ ਪਰਵਾਨ। ਐ ਖੁਦਾਇਆ, ਜੇ ਤੈਨੂੰ ਭਾ ਗਈ, ਤੈਨੂੰ ਕਬੂਲ ਹੋ ਗਈ, ਤਾਂ ਭਾਵੇਂ ਅੱਧੀ ਵੀ ਕਿਉਂ ਨਹੀਂ ਖਾ ਲਈ। ਭਾਵੇਂ ਇਹਦੇ ਹੋਰ ਵੀ ਵਿਦਵਾਨਾਂ ਨੇ ਬੜੇ ਅਰਥ ਕੀਤੇ ਨੇ, ਪਰ ਇੱਕ ਅਰਥ ਇਹ ਵੀ ਬਣਦਾ, ਜੇ ਤੈਨੂੰ ਭਾ ਗਈ ਤਾਂ ਅੱਧੀ ਵੀ ਪ੍ਰਵਾਨ, ਰੁੱਖੀ ਮਿੱਸੀ ਵੀ ਪ੍ਰਵਾਨ। ਨਾਨਕ ਜਾਣੈ ਜਾਣ ਸੁਜਾਣ, ਭੁੱਖੇ ਲੱਖ ਨਾ ਭੁੱਖਿਆ, ਦੁੱਖੇ ਕੋਡ ਨਾ ਦੁੱਖ, ਨਾਨਕ ਪੀਰੀ ਪਿਖੰਦੋ ਸੁਭ ਦਿਸ਼ਟ। ਬਾਹਰੀ ਤੌਰ 'ਤੇ ਕਿੰਨੀਆਂ ਮਰਜ਼ੀ ਉਹ ਸਮੱਸਿਆਵਾਂ ਦੇ ਨਾਲ ਕਿਉਂ ਨਾ ਘਿਰੇ ਹੋਣ, ਪਰ ਆਤਮਿਕ ਤੌਰ 'ਤੇ, ਮਾਨਸਿਕ ਤੌਰ 'ਤੇ ਉਹ ਆਨੰਦਿਤ ਹੁੰਦੇ ਹਨ। ਪਰਮਾਤਮਾ ਦੀ ਬੰਦਗੀ ਕਰਨ ਵਾਲੇ, ਉਹਦਾ ਸਿਮਰਨ ਕਰਨ ਵਾਲੇ, ਉਹਦੀ ਯਾਦ ਵਿੱਚ ਜੁੜੇ ਹੋਏ ਹਿਰਦੇ, ਉਹਦੇ ਚਿੰਤਨ ਵਿੱਚ ਜੁੜੇ ਹੋਏ ਹਿਰਦੇ, ਉਹ ਆਤਮਿਕ ਤੌਰ 'ਤੇ ਆਨੰਦ ਵਿੱਚ ਹੀ ਹੁੰਦੇ ਖਾਲਸਾ ਜੀ। ਧੰਨ ਸਤਿਗੁਰੂ, ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਗੁਰਬਾਣੀ ਨੂੰ, ਜਿਨ੍ਹਾਂ ਦੇ ਪ੍ਰਵਚਨ ਨੂੰ ਆਪਾਂ ਵਿਚਾਰ ਰਹੇ ਹਾਂ। ਸਵਾ 12 ਮਣ ਪੱਕਾ ਸ੍ਰੀ ਗੁਰੂ ਪੰਥ ਪ੍ਰਕਾਸ਼ ਵਿੱਚ ਲਿਖਿਆ, ਮਣ 40 ਕਿਲੋ ਦਾ ਹੁੰਦਾ ਖਾਲਸਾ ਜੀ, ਸਵਾ 12 ਮਣ ਪੱਕਾ ਬਾਲਣ ਬਾਲ ਕੇ ਅਤੇ ਤਵੀ ਗਰਮ ਕਰਦਾ ਸੀ ਚੰਦੂ ਲਾਲ ਪਾਪੀ ਜਹਾਂਗੀਰ ਦੇ ਆਦੇਸ਼ 'ਤੇ, ਅਤੇ ਸਵਾ 12 ਮਣ ਪੱਕਾ ਬਾਲਣ ਬਾਲ ਕੇ ਰੇਤ ਗਰਮ ਕਰਦਾ, ਤੱਤੀ ਤਵੀ 'ਤੇ ਬਿਠਾ ਕੇ ਅਤੇ ਗਰਮ ਰੇਤ ਸੀਸ ਸਮੁੱਚੇ ਸਰੀਰ 'ਤੇ ਪਾਇਆ ਜਾਂਦਾ, ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਵੀ ਆਨੰਦ ਵਿੱਚ, ਖੁਦਾ ਰਸ਼ੀਦ ਫਕੀਰ ਬ੍ਰਹਮ ਗਿਆਨੀ ਹਿਰਦੇ, ਖੁਦਾ ਨੂੰ ਪ੍ਰਾਪਤ ਹੋਈ ਆਤਮਾ, ਮਹਾਤਮਾ ਧਰਮਾਤਮਾ, ਸਾਈਂ ਮੀਆਂ ਮੀਰ ਜੀ ਸਾਹਿਬ ਉਹ ਵੀ ਰੋਸ ਵਿੱਚ ਆ ਗਏ, ਬੀਰਸ ਵਿੱਚ ਆ ਗਏ, ਗੁੱਸੇ ਵਿੱਚ ਆ ਗਏ। ਕਿਹਾ ਮਹਾਰਾਜ ਵਚਨ ਕਰੋ, ਇੱਕ ਵਾਰ ਤਬਾਹੀ ਬਚਾ ਦਿਆਂਗੇ, ਨਿਸਤੋ ਨਾਬੂਦ ਕਰ ਦਿਆਂਗੇ ਲਾਹੌਰ ਅਤੇ ਦਿੱਲੀ ਜਿੱਥੇ ਪਾਪ ਹੁੰਦੇ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ ਨਹੀਂ, ਸਤਿਗੁਰੂ ਆਖਿਆ ਸੁਣੋ ਮੀਆਂ ਛੋਡੋ ਪ੍ਰੀਤੀ ਚਾਮਸੇ। ਕਿਆ ਹੂਆ ਕਿਆ ਹੂਆ ਤਨ ਤਪ ਰਹਾ, ਮਨ ਸੀਤਲ ਹੈ ਹਰੀ ਨਾਮ ਸੇ। ਜੇ ਜਿਸਮ ਤਪਦਾ ਤਾਂ ਕੋਈ ਗੱਲ ਨਹੀਂ, ਜਿਹਨ ਨਾ ਤਪੇ ਜਿਹਨ ਨਾ ਤਪੇ, ਤਨ ਤਪਦਾ ਤਾਂ ਕੋਈ ਗੱਲ ਨਹੀਂ, ਮਨ ਨਹੀਂ ਤਪਣਾ ਚਾਹੀਦਾ, ਮਨ ਨਹੀਂ ਤਪਣਾ ਚਾਹੀਦਾ, ਨਹੀਂ ਤਪਣਾ ਚਾਹੀਦਾ। ਮਹਾਤਮਾ ਲੋਕ ਨਾਮ ਅਭਿਆਸੀ ਗੁਰਮੁਖ ਗੁਰਸਿੱਖ ਉਹ ਹਰ ਵੇਲੇ ਆਨੰਦ ਵਿੱਚ ਹੀ ਰਹਿੰਦੇ, ਕਿਹੜੇ ਮਰਜ਼ੀ ਹਾਲਾਤਾਂ ਵਿੱਚੋਂ ਵੀ ਕਿਉਂ ਨਾ ਵਿਚਰਦੇ ਹੋਣ, ਕਿਹੜੇ ਮਰਜ਼ੀ ਹਾਲਾਤਾਂ ਵਿੱਚੋਂ ਵੀ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦੀ ਜਾਤ, ਪ੍ਰਭੂ ਦਾ ਸਿਮਰਨ, ਉਹਦੀ ਬੰਦਗੀ ਖਾਲਸਾ ਜੀ, ਉਹਦਾ ਸਿਮਰਨ ਖਾਲਸਾ ਜੀ। ਪਰ ਰੱਬ ਤੋਂ ਵਿਛੜੀਆਂ ਹੋਈਆਂ ਸੁਰਤਾਂ, ਟੁੱਟੇ ਹੋਏ ਹਿਰਦੇ ਨਾਮ ਤੋਂ ਬੰਦਗੀ ਤੋਂ, ਉਹ ਕਿੱਥੇ ਮਰਜ਼ੀ ਕਿਉਂ ਨਾ ਵਿਚਰਦੇ ਹੋਣ, ਉਹਨਾਂ ਦੇ ਮਨ ਨੂੰ ਆਨੰਦ ਨਹੀਂ ਮਿਲਦਾ ਖਾਲਸਾ ਜੀ, ਉਹਨਾਂ ਦੇ ਮਨ ਨੂੰ ਸਕੂਨ ਨਹੀਂ ਮਿਲਦਾ। ਮਹਾਰਾਜ ਕਹਿੰਦੇ ਹਰ ਬਿਸਰਤ ਸਦਾ ਖੁਆਰੀ, ਰੱਬ ਨੂੰ ਭੁਲਾ ਕੇ ਰੱਬ ਨੂੰ ਭੁੱਲਦਿਆਂ ਹੋਇਆਂ ਸਦਾ ਦੀਆਂ ਖੁਆਰੀਆਂ ਨੇ, ਖੱਜਲ ਖੁਆਰੀਆਂ ਹਨ, ਪਰੇਸ਼ਾਨੀਆਂ ਹਨ, ਬਾਹਰੀ ਤੌਰ 'ਤੇ ਵੀ ਪਰੇਸ਼ਾਨੀਆਂ ਹਨ, ਬਾਹਰੀ ਤੌਰ 'ਤੇ ਵੀ। ਮਨੁੱਖੀ ਮਨ ਖਾਲਸਾ ਜੀ ਇਸ ਬ੍ਰਹਿਮੰਡ ਦਾ ਕਠੋਰ ਮਨ ਹੈ, ਔਰ ਐਸਾ ਕਠੋਰ ਮਨ ਹੈ ਜਿਹੜਾ ਕਦੇ ਵੀ ਨਹੀਂ ਸਮਝਦਾ। ਮੈਨੂੰ ਇਸ ਗੱਲ ਦਾ ਪਤਾ ਕਿ ਮੈਂ ਜਿੰਨੀ ਵਾਰ ਵੀ ਜੀਵਨ ਦੇ ਵਿੱਚ ਰੱਬ ਨੂੰ ਭੁਲਾ ਕੇ, ਨੇਕੀਆਂ ਨੂੰ ਭੁਲਾ ਕੇ ਖਾਮੀਆਂ ਵੱਲ ਵਧਿਆ, ਬਦੀਆਂ ਵੱਲ ਵਧਿਆ, ਉਨੀ ਵਾਰ ਅਸ਼ਾਂਤ ਹੋਇਆ, ਉਨੀ ਵਾਰ ਦੁਖੀ ਹੋਇਆ, ਪਰ ਮੇਰਾ ਮਨ ਫਿਰ ਵੀ ਸਮਝਣ ਨੂੰ ਤਿਆਰ ਨਹੀਂ, ਮੇਰਾ ਮਨ ਫਿਰ ਵੀ ਸਮਝਣ ਨੂੰ ਤਿਆਰ ਨਹੀਂ। ਔਰ ਹੋ ਸਕਦਾ ਬਹੁਤਿਆਂ ਜਾਂ ਸਾਰਿਆਂ ਦਾ ਮਨਾਂ ਦਾ ਇਹੋ ਹੀ ਹਾਲ ਹੋਵੇ। ਜਿੰਨੀ ਵਾਰੀ ਅਸੀਂ ਰੱਬ ਨੂੰ ਭੁਲਾ ਕੇ, ਨੇਕੀਆਂ ਨੂੰ ਭੁਲਾ ਕੇ, ਚੰਗਿਆਈਆਂ ਨੂੰ ਭੁਲਾ ਕੇ ਬੁਰਿਆਈਆਂ ਵਾਲੇ ਪਾਸੇ ਗਏ ਹਾਂ, ਅਸੀਂ ਬਾਹਰੀ ਤੌਰ 'ਤੇ ਵੀ ਪੀੜਿਤ ਹੋਏ ਹਾਂ। ਸਾਡੇ ਸਰੀਰ ਦੀ ਅਵਸਥਾ, ਸਾਡੀ ਬਾਹਰੀ ਐਕਟੀਵਿਟੀ ਜਿਹੜੀ ਹੈ ਖਾਲਸਾ ਜੀ, ਉਹ ਵੀ ਅਸ਼ਾਂਤ ਹੋਈ ਹੈ, ਉੱਥੇ ਵੀ ਅਸ਼ਾਂਤੀ, ਔਰ ਮਾਨਸਿਕ ਤੌਰ 'ਤੇ ਵੀ ਅਸੀਂ ਪੀੜਿਤ ਹੋਏ ਹਾਂ। ਪਰ ਅਸੀਂ ਫਿਰ ਵੀ ਉਹਦੇ ਰਾਹ 'ਤੇ ਨਹੀਂ ਚੱਲਦੇ, ਨੇਕੀਆਂ ਦੇ ਰਾਹ 'ਤੇ ਨਹੀਂ ਚੱਲਦੇ, ਸਿਮਰਨ ਦੇ ਰਾਹ 'ਤੇ ਨਹੀਂ ਚੱਲਦੇ, ਖੁਦਾ ਦੇ ਰਾਹ 'ਤੇ ਨਹੀਂ ਚੱਲਦੇ, ਬੰਦਗੀ ਦੇ ਰਸਤੇ 'ਤੇ ਨਹੀਂ ਚੱਲਦੇ। ਅਸੀਂ ਖਾਲਸਾ ਜੀ ਅੱਤ ਦੇ ਕਠੋਰ ਹੋ ਚੁੱਕੇ ਹਾਂ, ਸਾਡੇ ਕੋਲ ਬੰਦਗੀ ਨਹੀਂ, ਸਾਡੇ ਕੋਲ ਸਿਮਰਨ ਨਹੀਂ, ਭਜਨ ਨਹੀਂ, ਨਾਮ ਨਹੀਂ, ਤਪ ਤਪੱਸਿਆ ਨਹੀਂ, ਜਿਸ ਕਰਕੇ ਇਹ ਹਾਲਤ ਹਨ। ਪਰਮਾਤਮਾ ਤੋਂ ਟੁੱਟਿਆ ਹੋਇਆ ਹਿਰਦਾ ਮਾਨਸਿਕ, ਸਰੀਰਕ ਔਰ ਆਤਮਿਕ ਤੌਰ 'ਤੇ ਸਦਾ ਖੁਆਰ ਹੁੰਦਾ, ਖੱਜਲ ਹੁੰਦਾ, ਪਰੇਸ਼ਾਨ ਹੁੰਦਾ, ਦੁਖੀ ਹੁੰਦਾ। ਇਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਫਰਮਾ ਰਹੇ ਹਨ।
ਤਾਂ ਕੋ ਧੁਖਾ ਕਹਾਂ ਬਿਆਪੈ, ਜਾਂ ਕੋ ਓਟ ਤੁਹਾਰੀ।
ਗੁਰੂ ਜੀ ਮਹਾਰਾਜ ਕਹਿੰਦੇ ਇਹ ਤੇ ਧੋਖਾ ਹੈ, ਇਹ ਤੇ ਫਰੇਬ ਹੈ, ਛਲ ਹੈ ਮਾਇਆ ਦਾ, ਕਲਯੁਗ ਦੇ ਪ੍ਰਭਾਵ ਦਾ। ਪਰ ਕੁਝ ਐਸੇ ਵੀ ਹਿਰਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਦੀ ਓਟ ਹੈ, ਓਟ ਗਹੀ ਮੈਂ ਤੇਰੀ, ਜਿਨ੍ਹਾਂ ਨੂੰ ਪਰਮਾਤਮਾ ਦੀ ਓਟ ਹੈ, ਔਰ ਓਟ ਵੀ ਸੁਮੇਰ ਪਰਬਤ ਦੀ ਓਟ, ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲਹੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਅਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਮਾਇਆ ਦਾ ਪ੍ਰਭਾਵ, ਕਲਯੁਗ ਦਾ ਪ੍ਰਭਾਵ, ਔਗਣਾਂ ਦਾ ਪ੍ਰਭਾਵ ਉਹਨਾਂ ਨੂੰ ਧੋਖਾ ਨਹੀਂ ਦੇ ਸਕਦਾ, ਛਲ ਨਹੀਂ ਸਕਦਾ, ਪੂਰੀ ਦੁਨੀਆ ਛਲੀ ਜਾਂਦੀ ਖਾਲਸਾ ਜੀ। ਪਰ ਐਸਾ ਛਲ ਬੰਦੇ ਨੂੰ ਪਤਾ ਹੀ ਨਹੀਂ ਚੱਲਦਾ, ਐਸਾ ਧੋਖਾ, ਧੋਖੇ ਵਿੱਚ ਪਿਆ ਵੀ ਹੋਇਆ ਮਨੁੱਖੀ ਮਨ ਫਿਰ ਵੀ ਸਮਝਣ ਵਾਸਤੇ ਤਿਆਰ ਨਹੀਂ, ਔਰ ਸੋਚਦਾ ਮੈਂ ਧੋਖੇ ਵਿੱਚ ਨਹੀਂ ਪਿਆ, ਸੋਚ ਰਿਹਾ ਕਿ ਮੈਂ ਧੋਖੇ ਵਿੱਚ ਨਹੀਂ ਪਿਆ। ਇਹ ਤਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਜਿਵੇਂ ਜਾਦੂਗਰ ਦੀਆਂ ਪੌੜੀਆਂ ਹੋਣ, ਹੋ ਸਕਦਾ ਕਦੀ ਕਿਸੇ ਨੇ ਦੇਖੀਆਂ ਹੋਣ। ਜਿਹੜਾ ਜਾਦੂਗਰ ਦੀਆਂ ਪੌੜੀਆਂ ਚੜ੍ਹ ਰਿਹਾ ਹੁੰਦਾ, ਉਹਦੇ ਸਰੀਰ ਲੱਤਾਂ ਗੋਡਿਆਂ ਦਾ ਪੂਰਾ ਜ਼ੋਰ ਲੱਗ ਰਿਹਾ ਹੁੰਦਾ, ਅਤੇ ਜਿਹੜਾ ਉੱਤਰ ਰਿਹਾ ਹੁੰਦਾ ਬੜੇ ਆਰਾਮ ਦੇ ਨਾਲ। ਪਰ ਬਾਅਦ ਵਿੱਚ ਪਤਾ ਚੱਲਦਾ ਕਿ ਜਿਹਦਾ ਜ਼ੋਰ ਲੱਗ ਰਿਹਾ ਹੁੰਦਾ ਉਹ ਤਾਂ ਨਿਵਾਣ ਨੂੰ ਜਾ ਰਿਹਾ, ਔਰ ਜਿਹਦਾ ਜ਼ੋਰ ਕੋਈ ਨਹੀਂ ਲੱਗ ਰਿਹਾ, ਬੜੇ ਆਰਾਮ ਨਾਲ ਉੱਤਰ ਰਿਹਾ, ਉਹ ਉਚਾਈਆਂ ਨੂੰ ਛੋਹ ਰਿਹਾ। ਇਹੋ ਹੀ ਤਾਂ ਛਲ ਹੈ, ਇਹੋ ਹੀ ਤਾਂ ਧੋਖਾ ਹੈ, ਇਹੋ ਹੀ ਤਾਂ ਜਾਦੂ। ਅਤੇ ਖਾਲਸਾ ਜੀ ਗੁਰਬਾਣੀ ਵਿੱਚ ਇੱਕ ਬੜਾ ਪਿਆਰਾ ਬਚਨ ਆਉਂਦਾ, ਕਈ ਵਾਰੀ ਉਹ ਪੜ੍ਹ ਸੁਣ ਕੇ ਜਗਿਆਸੂ ਕੰਬਜਿਆ ਜਾਂਦਾ, ਇੱਕ ਵਾਰ ਤਰਬਕ ਜਾਂਦਾ। ਬਾਬਾ ਕਬੀਰ ਸਾਹਿਬ ਜੀ ਦਾ ਬਚਨ, ਹਰ ਠੱਗ ਹਰ ਠੱਗ ਜਗ ਕਉ ਠਗੋਰੀ ਲਾਈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਰੱਬ ਤੋਂ ਵੱਡਾ ਠੱਗ ਹੀ ਕੋਈ ਨਹੀਂ, ਸਭ ਤੋਂ ਵੱਡਾ ਠੱਗ ਰੱਬ। ਹਰ ਠੱਗ ਜਗ ਕਉ ਠਗੋਰੀ ਲਾਈ, ਹਰ ਕੇ ਵਿਯੋਗ ਕੈਸੇ ਜੀਵੋ ਮੇਰੀ ਮਾਈ। ਉਹਨੇ ਠਗੋਰੀ ਲਾਈ ਹੋਈ ਖਾਲਸਾ ਜੀ ਸਾਨੂੰ, ਠੱਗ ਬੂਟੀ ਉਹਦੇ ਨਾਲ ਭਰਮਾਇਆ ਹੋਇਆ ਸਾਨੂੰ, ਮਾਇਆ ਦਾ ਪ੍ਰਭਾਵ ਪਾ ਕੇ ਪੂਰੀ ਦੁਨੀਆ ਉਹਦੇ ਜਾਦੂ ਵਿੱਚ ਘੁੰਮਦੀ। ਪਰ ਇੱਕ ਇੱਕ ਬਚਨ ਜ਼ਰੂਰ ਧਿਆਨ ਦੇਣ ਵਾਲਾ ਖਾਲਸਾ ਜੀ, ਜਾਦੂਗਰ ਦੇ ਤਮਾਸ਼ੇ ਨੂੰ ਦੇਖ ਕੇ ਪੂਰੀ ਦੁਨੀਆ ਇੱਕ ਵਾਰੀ ਭਰਮ ਜਾਂਦੀ ਜੇ। ਲੋਕ ਮੂੰਹ ਅੱਡੇ ਰਹਿ ਜਾਂਦੇ, ਅੱਖਾਂ ਅੱਡੀਆਂ ਰਹਿ ਜਾਂਦੀਆਂ, ਮੂੰਹ 'ਚ ਉਂਗਲ ਪੈ ਜਾਂਦੀ, ਇੰਨੇ ਮਸਤ। ਪਰ ਇੱਕ ਉਹ ਜਾਦੂਗਰ ਦਾ ਹੈਲਪਰ ਜਿਹੜਾ ਹੁੰਦਾ ਨਾ, ਉਹਦੇ ਨਾਲ ਨਿੱਕਾ ਜਿਹਾ ਬੱਚਾ ਜਿਹੜਾ ਸ਼ਾਇਦ ਜਾਦੂਗਰੀ ਸਿੱਖਦਾ, ਜਾਂ ਉਹਦਾ ਬੱਚਾ ਹੋਵੇ, ਉਹਦਾ ਪੁੱਤ ਹੋਵੇ, ਜਾਂ ਕੋਈ ਸਾਕ ਸੰਬੰਧੀ ਰਿਸ਼ਤੇਦਾਰ ਹੋਵੇ, ਜਾਂ ਸ਼ਿਸ਼ ਹੋਵੇ ਉਹਦਾ, ਉਹ ਨਹੀਂ ਜੇ ਭਰਮ ਦਾ। ਬੜੀ ਮਜ਼ੇਦਾਰ ਗੱਲ, ਸਾਰੀ ਦੁਨੀਆ ਜਾਦੂ ਦੇਖ ਕੇ ਭਰਮ ਰਹੀ ਹੁੰਦੀ, ਪਰ ਉਹ ਨਹੀਂ ਜੇ ਭਰਮ ਦਾ। ਉਹਨੂੰ ਪਤਾ ਕਿ ਨਟੂਆ ਭੇਖ ਦਿਖਾਵੈ ਬਹੁ ਬਿੱਧ, ਜੈਸੋ ਹੈ ਇਹ ਤੈਸੋ ਰੇ, ਕਿ ਇਹ ਤਾਂ ਸਭ ਪਸਾਰੇ ਹੀ ਨਹੀਂ, ਇਹਦੇ ਵਿਖਾਵਾ ਹੀ ਹੈ, ਜਾਦੂ ਹੀ ਹੈ। ਉਹ ਨਹੀਂ ਭਰਮ ਦਾ, ਉਹ ਧੋਖੇ ਵਿੱਚ ਨਹੀਂ ਆਉਂਦਾ। ਇੱਕ ਬਚਨ ਸਾਂਝਾ ਕਰਕੇ ਮੈਂ ਅੱਗੇ ਜਾਣਾ ਚਾਹੁੰਦਾ। ਕਬੀਰ ਸਾਰੀ ਸਿਰਜਨ ਹਾਰ ਕੀ, ਸਾਰੀ ਖੇਡ ਨੂੰ ਕਹਿੰਦੇ ਨੇ ਨਰਦਾਂ ਚੌਂਪੜ। ਕਬੀਰ ਸਾਰੀ ਸਿਰਜਨ ਹਾਰ ਕੀ, ਜਾਣੈ ਨਾਹੀਂ ਕੋਏ। ਇਹ ਸੰਸਾਰ ਦਾ ਪਸਾਰਾ ਜਿਹੜਾ ਨਾ ਖਾਲਸਾ ਜੀ, ਰੱਬ ਦੀ ਖੇਡ ਜੇ ਇੱਕ ਜਾਦੂ ਹੀ ਹੈ, ਤਮਾਸ਼ਾ ਹੀ ਹੈ, ਇਹਨੂੰ ਕੋਈ ਵੀ ਨਹੀਂ ਜਾਣਦਾ। ਕਹਿ ਜਾਣੈ ਆਪਣ ਧਣੀ, ਧਣੀ ਕਹੀਏ ਮਾਲਕ ਖਸਮ ਵਾਹਿਗੁਰੂ। ਕਹਿੰਦੇ ਇਸ ਖੇਡ ਨੂੰ ਤੇ ਜਾਂ ਤੇ ਪਰਮਾਤਮਾ ਆਪ ਜਾਣਦਾ। ਕਹਿ ਦਾਸ ਦੀਵਾਨੀ ਹੋਏ, ਦੀਵਾਨੀ ਸ਼ਬਦ ਦਰਬਾਨ, ਦਰਬਾਨ ਜਿਹੜਾ ਹੁੰਦਾ ਪਹਿਰੇਦਾਰ, ਉਹ ਅੰਦਰ ਵੀ ਦੇਖ ਰਿਹਾ ਹੁੰਦਾ ਤੇ ਬਾਹਰ ਵੀ ਦੇਖ ਰਿਹਾ ਹੁੰਦਾ। ਹੁਣ ਤੁਸੀਂ ਮੰਜੀ ਹਾਲ ਦੀਵਾਨ ਵਿੱਚ ਬੈਠੇ ਆ, ਬਾਹਰ ਕੀ ਹੋ ਰਿਹਾ ਤੁਹਾਨੂੰ ਨਹੀਂ ਪਤਾ। ਜਿਹੜੀਆਂ ਸੰਗਤਾਂ ਬਾਹਰ ਲੰਗਰ ਵਿੱਚ ਨੇ, ਜੋੜਾ ਘਰ ਗੁਰੂ ਅਸਥਾਨ ਤੇ ਨੇ, ਉਹਨਾਂ ਨੂੰ ਇਹ ਨਹੀਂ ਪਤਾ ਕਿ ਅੰਦਰ ਕੀ ਹੋ ਰਿਹਾ, ਪੱਖੇ ਚੱਲ ਰਹੇ ਨੇ ਜਾਂ ਬੰਦ ਹਨ, ਨਹੀਂ ਪਤਾ ਉਹਨਾਂ ਨੂੰ, ਉਹਨਾਂ ਨੂੰ ਨਹੀਂ ਪਤਾ। ਪਰ ਇੱਕ ਉਹ ਗੁਰੂ ਦਾ ਪਹਿਰੇਦਾਰ, ਗੁਰੂ ਘਰ ਦਾ ਸੇਵਾਦਾਰ ਜਿਹੜਾ ਦਰਵਾਜ਼ੇ ਵਿੱਚ ਖੜੇ ਆ, ਉਹਨੂੰ ਅੰਦਰ ਬਾਰੇ ਵੀ ਪਤਾ ਚੱਲਦਾ, ਉਹਨੂੰ ਬਾਹਰ ਬਾਰੇ ਵੀ ਪਤਾ ਚੱਲਦਾ। ਕਹਿ ਜਾਣੈ ਆਪਣ ਧਨੀ, ਕਹਿ ਦਾਸ ਦੀਵਾਨੀ ਹੋਏ। ਇਸ ਖੇਡ ਨੂੰ ਦੋ ਬੰਦੇ ਜਾਣਦੇ, ਇੱਕ ਤਾਂ ਵਾਹਿਗੁਰੂ ਆਪ, ਇੱਕ ਮਹਾਤਮਾ ਲੋਕ। ਉਹ ਜਾਣਦੇ ਨੇ ਕਿ ਰੱਬ ਦੀ ਖੇਡ ਹੈ ਬਸ, ਹੋਰ ਕੁਛ ਵੀ ਨਹੀਂ। ਸਿਰਫ ਸੰਸਾਰ ਪਰਮਾਤਮਾ ਦੀ ਖੇਡ ਹੈ, ਉਹਦਾ ਜਾਦੂ ਹੈ, ਉਹ ਧੋਖਾ ਹੀ ਆ ਉਹਦਾ ਪਸਾਰਿਆ ਹੋਇਆ, ਉਹਦੀ ਠੱਗੀ ਹੈ, ਠੱਗ ਬੂਟੀ ਹੈ ਠੱਗ ਦੀ। ਉਹ ਫਿਰ ਨਹੀਂ ਇਹਦੇ ਵਿੱਚ ਉਲਝਦੇ। ਉਹ ਤਾਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਜਿਵੇਂ ਬਚਨ, ਦੇਖਣ ਆਇਓ ਜਗਤ ਤਮਾਸ਼ਾ, ਨੈਣੀ ਦੇਖਿਓ ਜਗਤ ਤਮਾਸ਼ਾ, ਗੁਰਬਾਣੀ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਹਨ। ਐਸੋ ਇਹੋ ਸੰਸਾਰ ਪੇਖਣਾ, ਪੇਖਣਾ ਦੇ ਅਰਥ ਵੀ ਤਮਾਸ਼ਾ ਨੇ ਖਾਲਸਾ ਜੀ। ਐਸੋ ਇਹੋ ਸੰਸਾਰ ਪੇਖਣਾ, ਰਹਿਣ ਨਾ ਕਉ ਪਈ ਹੈ ਰੇ, ਸੁਧੇ ਸੁਧੇ ਰੇਗ ਚਲੋ ਤੁਮ, ਨਤਰ ਕੁਤੱਕਾ ਦੇਵਈ ਹੈ ਰੇ। ਇੱਕ ਹੋਰ ਬਚਨ, ਜਿਉਂ ਸੁਪਨਾ ਅਰ ਪੇਖਣਾ, ਜਿਵੇਂ ਸੁਪਨਾ ਅਤੇ ਪੇਖਣਾ, ਪੇਖਣਾ ਕਹੀਏ ਤਮਾਸ਼ਾ। ਫਿਰ ਉਹ ਸੋਚਦੇ ਨੇ ਕਿ ਸੰਸਾਰ ਤੇ ਪਰਮਾਤਮਾ ਦਾ ਤਮਾਸ਼ਾ ਹੀ ਹੈ, ਉਹਦੀ ਖੇਡ ਹੀ ਹੈ, ਉਹਦਾ ਪਸਾਰਿਆ ਹੋਇਆ ਧੋਖਾ ਹੀ ਹੈ। ਫਿਰ ਇਸ ਧੋਖੇ ਵਿੱਚ ਨਹੀਂ ਫਸਦੇ। ਜਿਹੜੇ ਪਰਮਾਤਮਾ ਦੇ ਦਰਬਾਨ ਹਨ, ਉਹਦੇ ਨੇੜੇ ਰਹਿਣ ਵਾਲੇ ਹਨ, ਦਰਵੇਸ਼ ਸ਼ਬਦ ਵੀ, ਇਹਦੇ ਅਰਥ ਵੀ, ਭਾਵ ਜਿਹੜੇ ਨੇ ਉਹ ਵੀ ਦਰਬਾਨ ਹੀ ਬਣਦੇ ਹਨ। ਸਤਿਗੁਰੂ ਜੀ ਮਹਾਰਾਜ ਕਹਿੰਦੇ ਪਰਮਾਤਮਾ ਨੂੰ ਭੁੱਲ ਕੇ ਸੰਸਾਰ ਦੇ ਧੋਖੇ ਵਿੱਚ ਫਸ ਕੇ ਪੂਰੀ ਦੁਨੀਆ ਖੱਜਲ ਹੈ, ਖੁਆਰ ਹੈ, ਦੁਖੀ ਹੈ, ਅਸ਼ਾਂਤ ਹੈ, ਪਰੇਸ਼ਾਨ ਹੈ। ਪਰ ਮਹਾਤਮਾ ਲੋਕ ਜਿਨ੍ਹਾਂ ਨੂੰ ਪਰਮਾਤਮਾ ਦੀ ਓਟ ਹੈ, ਉਹਦੀ ਬੰਦਗੀ ਕਰਦੇ ਨੇ, ਉਹਦਾ ਸਿਮਰਨ ਕਰਦੇ ਨੇ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਵਾਹਿਗੁਰੂ, ਜਿਨ੍ਹਾਂ ਨੂੰ ਤੇਰੀ ਓਟ ਹੈ, ਉਹਨਾਂ ਨੂੰ ਇਹ ਧੋਖਾ ਨਹੀਂ ਵਿਆਪਦਾ, ਉਹ ਇਸ ਧੋਖੇ ਵਿੱਚ ਨਹੀਂ ਫਸਦੇ, ਉਹ ਬਚ ਜਾਂਦੇ ਹਨ।
ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ,
ਰਹਾਉ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਮਹਾਰਾਜ ਉਪਦੇਸ਼ ਦਿੰਦੇ। ਤੇ ਖਾਲਸਾ ਜੀ ਇੱਕ ਸ਼ਬਦ ਹੈ ਰਹਾਈਏ, ਰਹਾਉਣਾ ਮਤਲਬ ਬੀਜਣਾ, ਬੀਜਣਾ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਮਹਾਂਕਵੀ, ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਦਾ ਲਿਖਿਆ ਹੋਇਆ ਜੋ ਪੰਥ ਦੇ ਬੇਨਜ਼ੀਰ ਬੇਮਿਸਾਲ ਲਾਸਾਨੀ ਵਿਦਵਾਨ ਹੋਏ, ਪ੍ਰਭੂ ਪਿਆਰ ਵਾਲੇ ਹਿਰਦੇ ਜਿਨ੍ਹਾਂ ਦੇ ਲਿਖੇ ਹੋਏ ਪਵਿੱਤਰ ਗ੍ਰੰਥ ਦੀ ਕਥਾ ਸਮੁੱਚੇ ਤਖ਼ਤ ਸਾਹਿਬਾਨ 'ਤੇ ਔਰ ਇੱਥੇ ਵੀ ਆਪ ਜੀ ਸ਼ਾਮ ਨੂੰ ਹਰ ਰੋਜ਼ ਸਰਵਣ ਕਰਦੇ ਹਾਂ ਗੁਰੂ ਪਿਆਰਿਆਂ ਦੇ ਕੋਲੋਂ। ਉਹਨਾਂ ਨੇ ਰਹਾਈਏ ਦੇ ਅਰਥ ਬੜੇ ਪਿਆਰੇ ਕੀਤੇ। ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਬਾਬਾ ਕਾਲੂ ਜੀ ਸਾਹਿਬ ਗੁਰੂ ਬਾਬਾ ਨਾਨਕ ਸਾਹਿਬ ਜੀ ਨੂੰ ਕਹਿੰਦੇ ਨੇ ਕਿ ਬੇਟਾ ਹੁਣ ਤੁਸੀਂ ਸਿਆਣੇ ਹੋ ਗਏ ਹਾਂ, ਬੀਜ ਲੈ ਜਾਓ ਔਰ ਜਾ ਕੇ ਇਹਨੂੰ ਖੇਤ ਵਿੱਚ ਰਹਾਈਏ, ਬੀਜ ਦਈਏ। ਰਹਾਓ ਦਾ ਅਰਥ ਵਿਸ਼ਰਾਮ ਵੀ ਹੁੰਦਾ ਅਤੇ ਰਹਾਓ ਦਾ ਅਰਥ ਬੀਜਣਾ ਵੀ ਹੁੰਦਾ, ਇਹ ਵੀ ਇੱਕ ਅਰਥ ਬਣਦੇ ਹਨ। ਮਹਾਰਾਜ ਕਹਿੰਦੇ ਰਹਾਓ, ਇਸ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਰਹਾ ਲਵੋ, ਮਤਲਬ ਬੀਜ ਰਵੋ, ਅਸਥਿਤ ਕਰ ਲਵੋ। ਕਦੀ ਦੇਖਿਆ ਖਾਲਸਾ ਜੀ, ਅਸੀਂ ਕਣਕ ਦਾ ਇੱਕ ਦਾਣਾ ਬੀਜਦੇ ਹਾਂ, ਇੱਕ ਦਾਣੇ ਤੋਂ ਕਈ ਛਿੱਟੇ ਪੈਦਾ ਹੁੰਦੇ ਹਨ ਅਤੇ ਇੱਕ ਛਿੱਟੇ ਵਿੱਚ ਕਰੀਬਨ 30-32-35, ਮੈਂ ਕਈ ਵਾਰੀ ਗਿਣ ਕੇ ਦੇਖੇ ਨੇ, ਨੋਰਮਲ 30-32-35 ਉਹਦੇ ਵਿੱਚ ਦਾਣੇ ਹੁੰਦੇ ਨੇ। ਇਹਦਾ ਮਤਲਬ ਇੱਕ ਦਾਣਾ ਬੀਜਿਆ ਅਤੇ ਕਈ ਦਾਣੇ ਉਹਦੇ ਤੋਂ ਪ੍ਰਾਪਤ ਹੋਏ। ਬਸ ਇਵੇਂ ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੈ। ਰਹਾਓ ਤੋਂ ਭਾਵ ਮਹਾਰਾਜ ਕਹਿੰਦੇ ਇਸ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਬੀਜ। ਕਿਹੜਾ ਉਪਦੇਸ਼? ਕਿ ਹਰ ਬਿਸਰਤ ਸਦਾ ਖੁਆਰੀ। ਰਹਾਓ, ਵਿਸ਼ਰਾਮ ਦੇ ਕੇ ਸਤਿਗੁਰੂ ਜੀ ਮਹਾਰਾਜ ਉਪਦੇਸ਼ ਦਿੰਦੇ ਹਨ। ਬਿਨ ਸਿਮਰਨ ਜੋ ਜੀਵਨ ਬਲਨਾ, ਮਹਾਰਾਜ ਕਹਿੰਦੇ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਜਿਹੜਾ ਜੀਵਨ ਬਲਨਾ। ਮੈਂ ਇਹ ਗੱਲ ਜਾਣਦਾ ਕਿ ਇਹ ਮੰਜੀ ਸਾਹਿਬ ਜੀ ਦੀ ਕਥਾ, ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰੋਂ ਆਏ ਹੋਏ ਮੁੱਖ ਵਾਕ ਦੀ ਕਥਾ, ਪੰਥ ਦੇ ਬੜੇ ਬੜੇ ਸ਼ਰਮੌਰ ਵਿਦਵਾਨ ਵੀ ਸੁਣਦੇ ਹਨ ਔਰ ਆਪ ਜੀ ਵੀ ਕਥਾ ਸੁਣ ਕੇ ਬੜੇ ਸੁਲਝੇ ਔਰ ਸੋਝੀ ਵਾਲੇ ਗੁਰਸਿੱਖ ਹੋ। ਹਰ ਰੋਜ਼ ਆਪ ਜੀ ਬੜੇ ਬੜੇ ਪੰਥ ਦੇ ਵਿਦਵਾਨਾਂ ਦੇ ਕੋਲੋਂ ਕਥਾ ਸੁਣਦੇ ਹੋ। ਖਾਲਸਾ ਜੀ, ਜਿਹੜਾ ਬਲਨਾ ਸ਼ਬਦ ਹੈ ਨਾ, ਇਹਦੇ ਦੋ ਅਰਥ ਮੁੱਖ ਰੂਪ ਦੇ ਵਿੱਚ ਉਸਤਾਦ ਪੜ੍ਹਾਇਆ ਕਰਦੇ ਨੇ। ਇੱਕ ਬਲਨਾ ਦਾ ਅਰਥ ਹੈ ਬਤੀਤ ਹੋਣਾ, ਇੱਕ ਬਲਨਾ ਦਾ ਅਰਥ ਹੈ ਬਾਲਣ, ਈਂਧਨ, ਲੱਕੜਾਂ, ਭਾਵ ਸੜਨਾ, ਜਲ ਜਾਣਾ, ਨਸ਼ਟ ਹੋ ਜਾਣਾ, ਖੇ ਹੋ ਜਾਣਾ, ਰਾਖ ਹੋ ਜਾਣਾ, ਸਵਾਹ ਹੋ ਜਾਣਾ। ਮਹਾਰਾਜ ਕਹਿੰਦੇ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਜਿਹੜਾ ਜੀਵਨ ਹੈ ਨਾ, ਬਲਨਾ, ਸੜ ਜਾਵੇ। ਗੁਰਬਾਣੀ ਵਿੱਚ ਇੱਕ ਪ੍ਰਮਾਣ ਹੁੰਦਾ ਇਸ ਅਰਥ ਨੂੰ ਸਿੱਧ ਕਰਨ ਵਾਸਤੇ, ਗੁਰੂ ਨਾਨਕ ਸਾਹਿਬ ਜੀ ਦਾ ਪ੍ਰਭਾਤੀ ਰਾਗ ਦੇ ਵਿੱਚ, ਜਲ ਜਾਓ ਜੀਵਨ ਨਾਮ ਬਿਨਾਂ। ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਜਿਹੜਾ ਜੀਵਨ ਹੈ ਨਾ, ਸੜ ਜਾਵੇ, ਜਲ ਜਾਵੇ। ਹਿੰਦੀ ਦਾ ਸ਼ਬਦ ਹੈ ਜਲ, ਜਲਨਾ, ਸਰਨਾ। ਜਲ ਜਾਓ ਜੀਵਨ ਨਾਮ ਬਿਨਾਂ, ਹਰ ਜਪ ਜਾਪ ਜਪੋ ਜਪ ਮਾਲੀ, ਗੁਰਮੁਖ ਆਵੇ ਸਾਧ ਮਨਾ। ਔਰ ਦੂਸਰਾ ਅਰਥ ਵਿਦਵਾਨ ਕਰਦੇ, ਬਿਨ ਸਿਮਰਨ ਜੋ ਜੀਵਨ ਬਲਨਾ, ਜਿਹੜਾ ਜੀਵਨ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ, ਬਲਨਾ ਕਹੀਏ ਬਤੀਤ ਹੁੰਦਾ ਹੈ, ਉਹਦੇ ਸਿਮਰਨ ਤੋਂ ਬਿਨਾਂ ਜਿਹੜਾ ਵਕਤ ਬਤੀਤ ਹੁੰਦਾ ਹੈ, ਜਿਹੜਾ ਜੀਵਨ ਬਤੀਤ ਹੁੰਦਾ, ਮਹਾਰਾਜ ਕਹਿੰਦੇ ਉਹ ਇਵੇਂ ਹੈ ਸਰਪ ਜੈਸੇ ਅਰਜਾਰੀ। ਜਿਵੇਂ ਸੱਪ ਦੀ ਉਮਰਾਂ ਹੋਵੇ, ਬਜ਼ੁਰਗਾਂ ਨੂੰ ਪਤਾ ਹੋਵੇਗਾ ਕਿ ਸੱਪ ਜਿੰਨਾ ਬੁੱਢਾ ਹੋਵੇਗਾ ਓਨਾ ਜ਼ਹਿਰੀਲਾ ਹੋਵੇਗਾ, ਜਿੰਨਾ ਬਜ਼ੁਰਗ ਹੋਵੇਗਾ ਓਨਾ ਹੀ ਜ਼ਹਿਰੀਲਾ ਹੋਵੇਗਾ। ਔਰ ਸੱਪ ਦਾ ਸਪੁੱਲੀਆ, ਉਹਦਾ ਬੱਚਾ, ਉਹਦਾ ਭੁਸ਼ੰਗ ਜਿੰਨਾ ਮਾਸੂਮ ਹੋਵੇਗਾ ਓਨੀ ਘੱਟ ਮਾਤਰਾ ਵਿੱਚ ਉਹਦੇ ਸਰੀਰ ਵਿੱਚ ਜ਼ਹਿਰ ਹੋਵੇਗੀ। ਬਿਲਕੁਲ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਪਤਾ ਹੋਵੇਗਾ, ਖੇਤਾਂ ਵਿੱਚ ਰਹਿਣ ਵਾਲੇ ਦੇ ਨਿੱਕੇ ਨਿੱਕੇ ਸੱਪ ਦੇ ਸਪੋਲੀਏ, ਉਹਨਾਂ ਦੇ ਬੱਚੇ, ਆਮ ਬੱਚੇ ਆਪਣੇ ਹੱਥਾਂ 'ਤੇ ਧਰ ਕੇ ਅਤੇ ਤੁਰਦੇ ਫਿਰਦੇ ਵੇਖੀਦੇ ਹਨ ਆਮ ਹੀ, ਪਰ ਵੱਡੇ ਸੱਪ ਦੇ ਕੋਲ ਜਾਣ ਵਾਸਤੇ ਕੋਈ ਤਿਆਰ ਨਹੀਂ। ਜਿਵੇਂ ਜਿਵੇਂ ਸੱਪ ਦੀ ਉਮਰ ਵੱਧਦੀ ਗਈ, ਉਹਦੇ ਅੰਦਰ ਦੀ ਜ਼ਹਿਰ ਵੀ ਵੱਧਦੀ ਗਈ ਉਮਰ ਦੇ ਵਧਣ ਦੇ ਨਾਲ ਨਾਲ। ਖਾਲਸਾ ਜੀ, ਉਹਦੀ ਬੰਦਗੀ ਤੋਂ ਬਿਨਾਂ, ਬਸ ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਗਈ, ਸਾਡੇ ਜੰਜਾਲ ਵੀ ਵੱਧਦੇ ਗਏ। ਕੋਈ ਸਮਾਂ ਸੀ ਸਾਡਾ ਮਨ ਬੜਾ ਹੀ ਸ਼ਾਂਤ ਸੀਗਾ। ਗੁਰਬਾਣੀ ਵਿੱਚ ਪ੍ਰਵਚਨ ਨੇ ਕਿ ਮਨੁੱਖ ਮਾਤਾ ਦੇ ਉਦਰ ਦੇ ਵਿੱਚ ਪਰਮਾਤਮਾ ਦੇ ਨਾਲ ਐਨ ਇੱਕ ਮਿੱਕ ਹੋਇਆ, ਪੂਰਾ ਇੱਕ ਮਿੱਕ। ਮਾਤ ਗਰਭ ਮਹਿ ਉਰਧ ਤਪ ਕਰਤੇ, ਸਾਸ ਸਾਸ ਸਿਮਰਤ ਪ੍ਰਭ ਰਹਿਤੇ। ਕਿ ਮਾਤਾ ਦੇ ਉਦਰ ਵਿੱਚ ਮਨੁੱਖੀ ਸਰੀਰ ਪਰਮਾਤਮਾ ਦੇ ਨਾਲ ਐਨ ਇੱਕ ਮਿੱਕ ਸੀ, ਪੂਰਾ ਹੀ ਉਹਦਾ ਰੂਪ ਸਵਰੂਪ ਸੀ। ਔਰ ਉਹਦੇ ਸਿਮਰਨ ਕਰਕੇ ਹੀ ਇਹਦਾ ਸਰੀਰ ਉਸ ਜਠਰਾਗਨ ਦੇ ਵਿੱਚ, ਭਿਆਨਕ ਅਗਨ ਦੇ ਵਿੱਚ ਵੀ ਇਹਦੇ ਸਰੀਰ ਨੂੰ ਆਂਚ ਨਾ ਆਈ। ਸਮਾਂ ਆਇਆ, ਮਨੁੱਖੀ ਸਰੀਰ ਸੰਸਾਰ 'ਤੇ ਆਇਆ, ਇਹਦਾ ਜਨਮ ਹੋਇਆ, ਫਿਰ ਪਹਿਲੇ ਪਿਆਰ ਲੱਗਾ ਥਣ ਦੁੱਧ, ਪਹਿਲਾਂ ਮਨ ਦੀ ਭੜਕਣਾ ਵਧੀ, ਦੁੱਧ ਦੇ ਨਾਲ ਪਿਆਰ ਬਣਿਆ। ਦੁੱਧ ਜਿਹੜਾ ਮਰਜ਼ੀ ਮਿਲ ਜਾਵੇ, ਹੁਣ ਸਿਰਫ਼ ਦੁੱਧ ਦੇ ਨਾਲ ਪਿਆਰ ਹੈ, ਸਿਰਫ਼ ਦੁੱਧ ਦੇ ਨਾਲ, ਮਾਂ ਦਾ ਜਾਂ ਮਤਰੇਈ ਮਾਂ ਦਾ ਜਾਂ ਕਿਸੇ ਪਸ਼ੂ ਦਾ, ਜਾਨਵਰ ਦਾ। ਫਿਰ ਦੂਸਰੀ ਅਵਸਥਾ ਆਈ, ਮਨ ਦੀ ਭੜਕਣਾ ਹੋਰ ਵਧੀ, ਦੂਜੇ ਮਾਏ ਬਾਪ ਕੀ ਸੁੱਧ, ਹੁਣ ਮਾਂ ਪਿਓ ਦੀ ਸੁੱਧ ਹੋ ਗਈ। ਹੁਣ ਦੁੱਧ ਦੇ ਨਾਲ ਤਾਂ ਪਿਆਰ ਹੈ ਹੀ, ਹੁਣ ਮਾਂ ਪਿਓ ਦੇ ਨਾਲ ਵੀ ਪਿਆਰ ਹੈ। ਜੇ ਮਾਂ ਗੋਦ ਵਿੱਚ ਲੈਂਦੀ ਹੈ ਤਾਂ ਬੱਚਾ ਚੁੱਪ ਹੋ ਜਾਂਦਾ, ਚਾਚੀਆਂ ਤਾਈਆਂ ਮਾਸੀਆਂ ਜੇ ਉਹਨੂੰ ਚੁੱਕਦੀਆਂ ਨੇ ਤਾਂ ਚੁੱਪ ਨਹੀਂ ਹੁੰਦਾ, ਕਿਉਂਕਿ ਪਛਾਣ ਹੋ ਗਈ, ਉਹਦੇ ਮਨ ਵਿੱਚ ਇੱਕ ਮਮੱਤਵ ਬਣ ਗਿਆ, ਆਪਣੱਤ ਬਣ ਗਈ ਉਹਦੇ ਵਿੱਚ, ਆਪਣੀ ਮਾਂ ਦੇ ਕੋਲ ਜਾ ਕੇ ਖੁਸ਼, ਦੂਸਰੇ ਦੇ ਕੋਲ ਨਹੀਂ। ਉਹ ਭੜਕਣਾ, ਫਿਰ ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ, ਇਹ ਬੜੀ ਵਾਰ ਬਚਨ ਆਪ ਜੀ ਨੇ ਔਰ ਵਿਆਖਿਆ ਸਰਵਣ ਕੀਤੀ ਹੋਵੇਗੀ। ਮਤਲਬ ਜਿਵੇਂ ਜਿਵੇਂ ਸਰੀਰ ਦੀ ਉਮਰ ਵੱਧਦੀ ਗਈ, ਤਿਵੇਂ ਤਿਵੇਂ ਮਨ ਦੇ ਜੰਜਾਲ ਵੀ ਵੱਧਦੇ ਗਏ ਖਾਲਸਾ ਜੀ, ਤਿਵੇਂ ਤਿਵੇਂ ਮਨ ਦੇ ਜੰਜਾਲ ਵੱਧਦੇ ਗਏ। ਮਾਫ ਕਰਨਾ ਸਾਧ ਸੰਗਤ, ਮਾਫ ਕਰਨਾ, ਬਹੁਤ ਵਾਰ ਬਜ਼ੁਰਗਾਂ ਨੂੰ ਪਰਮਾਤਮਾ ਦੇ ਨਾਮ ਨਾਲ ਜੁੜਨਾ ਔਖਾ ਹੋ ਜਾਂਦਾ। ਮੈਂ ਬਹੁਤ ਵਾਰ ਸ਼ਬਦ ਵਰਤਿਆ, ਹਰ ਵਾਰ ਨਹੀਂ, ਹਰ ਵਾਰ ਨਹੀਂ, ਕਦੀ ਕਦੀ ਹੋ ਜਾਂਦਾ ਕਿ 72 ਸਾਲ ਦੇ ਬਾਬਾ ਅਮਰਦਾਸ ਸਾਹਿਬ ਵੀ ਧੰਨ ਸਤਿਗੁਰੂ ਪਿਆਰੇ ਗੁਰੂ, ਨਿਮਾਣਿਓ ਕੇ ਮਾਣ ਗੁਰੂ, ਨਿਤਾਣਿਓ ਕੇ ਤਾਣ ਗੁਰੂ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਹੋ ਨਿਬੜਦੇ ਹਨ, ਪਰ ਬਹੁਤ ਵਾਰ ਜੁੜਨਾ ਔਖਾ ਹੋ ਜਾਂਦਾ ਖਾਲਸਾ ਜੀ, ਕਿਉਂਕਿ ਮਨ ਬੜਾ ਅਸ਼ਾਂਤ ਹੋ ਗਿਆ, ਹੁਣ ਭੜਕਣਾ ਵੱਧ ਗਈਆਂ। ਕੋਈ ਸਮਾਂ ਸੀ ਆਪਣੀ ਚਿੰਤਾ ਸੀ, ਹੁਣ ਉਹ ਸਮਾਂ ਪਰਿਵਾਰ ਦੀ ਚਿੰਤਾ, ਧੀਆਂ ਪੁੱਤਰਾਂ ਦੀ, ਘਰਵਾਲੀ ਦੀ, ਔਰ ਹੋਰ ਅੱਗੇ ਪੋਤਰਿਆਂ ਦੀ ਚਿੰਤਾ, ਦੋਤਰਿਆਂ ਦੀ ਚਿੰਤਾ, ਹੁਣ ਜੁੜਨਾ ਉਸ ਤੋਂ ਵੀ ਜ਼ਿਆਦਾ ਔਖਾ ਹੋ ਗਿਆ। ਫਿਰ ਚਾਹੀਦਾ ਕੀ ਹੈ, ਕੀ ਕਰਨਾ ਚਾਹੀਦਾ? ਫਿਰ ਕਰਨਾ ਇਹ ਚਾਹੀਦਾ ਖਾਲਸਾ ਜੀ ਕਿ ਰਾਮ ਜਪੋ ਜੀ ਐਸੇ ਐਸੇ, ਤਰੂ ਪ੍ਰਹਿਲਾਦ ਜਪਿਓ ਹਰ ਜੈਸੇ। ਪ੍ਰੇਮੀਓ, ਤੁਸੀਂ ਬਹੁਤੇ ਗ੍ਰਿਸਤੀ ਔਰ ਪਰਿਵਾਰਕ ਲੋਕ ਬੈਠੇ ਹਾਂ, ਸਾਡੇ 'ਚੋਂ ਜੰਗਲੀ ਕੋਈ ਵਿਰਲਾ ਹੀ ਹੋਵੇਗਾ, ਜੰਗਲਾਂ 'ਚੋਂ ਆਇਆ ਹੋਇਆ। ਬੱਚਿਆਂ ਨੂੰ ਜੋੜ ਦਿਓ ਖਾਲਸਾ ਜੀ, ਜਨਮ ਤੋਂ ਹੀ ਜੋੜ ਦਿਓ, ਬਚਪਨ ਦੀ ਗੱਲ ਛੱਡੋ, ਜਨਮ ਤੋਂ ਪਹਿਲਾਂ ਹੀ ਯਤਨ ਕਰੋ ਕਿ ਜੈਸੀ ਉਪਜੀ ਪੇੜ 'ਤੇ, ਜੋ ਤੈਸੀ ਨਿਭੈ ਓੜ, ਹੀਰਾ ਕਿਸਕਾ ਬਾਪੁਰਾ ਪੁੱਜੇ ਨਾ ਰਤਨ ਕਰੋੜ। ਪਰ ਜੇ ਮੰਨ ਲਵੋ ਤੁਹਾਡਾ ਜਾਂ ਤੁਹਾਡੇ ਬੱਚਿਆਂ ਦਾ ਬਚਪਨ ਲੁੱਡੀਆਂ ਮਾਰਦਿਆਂ ਬਤੀਤ ਹੋ ਗਿਆ, ਖੇਡਦਿਆਂ ਬਤੀਤ ਹੋ ਗਿਆ, ਕੁਛ ਨਹੀਂ ਵਿਗੜਿਆ, ਜਵਾਨੀ 'ਚ ਜੋੜ ਦਿਓ, ਜਵਾਨੀ 'ਚ ਜੋੜ ਦਿਓ। ਜਬ ਲਗ ਜੋਬਨ ਸਾਸ ਹੈ, ਤਬ ਲਗ ਨਾਮ ਤੇ ਆਏ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਵਿਕਲ ਪਈ ਨਹੀਂ ਬਾਨੀ, ਭੱਜ ਲੇ ਰੇ ਮਨ ਸਾਰੰਗ ਪਾਨੀ, ਜਵਾਨੀ 'ਚ ਜੋੜ ਦਿਓ। ਪਰ ਖਾਲਸਾ ਜੀ, ਜੇ ਜਵਾਨੀ ਵੀ ਲੰਘ ਗਈ ਤਾਂ ਕੁਛ ਨਹੀਂ ਵਿਗੜਿਆ, ਤਰ ਨਾਪੋ ਇਉਂ ਹੀ ਗਇਓ, ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਕਰਨ ਕਰਨ ਕਾਦਰ ਜੀ ਦੇ ਬਚਨ ਨੇ, ਤਰ ਨਾਪੋ ਇਉਂ ਹੀ ਗਇਓ। ਜੇ ਤਰਨਾਪਨ ਜਵਾਨੀ ਇਉਂ ਹੀ ਚਲੇ ਗਈ, ਬਰਬਾਦੀ ਕਰਦੇ ਹਾਂ, ਕੁਛ ਨਹੀਂ ਹੋਇਆ। ਲਿਓ ਜਰਾ ਤਨ ਜੀਤ, ਕਹੋ ਨਾਨਕ ਹਰ ਭਜਮਨਾ, ਔਧ ਜਾਤ ਹੈ ਬੀਤ, ਤਾਂ ਬੁਢਾਪੇ ਵਿੱਚ ਹੀ ਜਪ ਲਵੋ। ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਉਹ ਕਿਸੇ ਦੀ ਕਾਲੀ ਧੌਲੀ ਨਹੀਂ ਦੇਖਦਾ, ਪਿਆਰ ਦੇਖਦਾ, ਜਪ ਲਵੋ, ਬਸ ਸਿਮਰਨ ਕਰ ਲਵੋ। ਵਕਤ ਹੈ, ਵਕਤ ਹੈ ਖਾਲਸਾ ਜੀ, ਇਹਨੂੰ ਸੰਭਾਲ ਲੈਣਾ ਚਾਹੀਦਾ। ਕਹਿਤ ਨਾਨਕ ਸੁਨਹੋ ਰੇ ਮੂਡ, ਬਿਨ ਭਜਨ 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 ਅਹਿਲਾ ਜਨਮ ਗਈ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਉਪਦੇਸ਼ ਹੈ, ਸੁਨਹੋ ਰੇ ਮੂਡ, ਐ ਮੇਰੇ ਮੂਡ ਮਨ, ਬਿਨ ਭਜਨ 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 ਅਹਿਲਾ ਜਨਮ ਗਈ। ਉਹਦੇ ਭਜਨ ਤੋਂ ਬਿਨਾਂ, ਉਹਦੀ ਬੰਦਗੀ ਤੋਂ ਬਿਨਾਂ ਤੇਰਾ ਜੀਵਨ ਅਜਾਈ ਜਾ ਰਿਹਾ, ਫਜ਼ੂਲ ਜਾ ਰਿਹਾ, ਜਾਇਆ ਜਾ ਰਿਹਾ, ਅਕਾਰਥੀ ਜਾ ਰਿਹਾ, ਉਈ ਨਸ਼ਟ ਹੁੰਦਾ ਜਾ ਰਿਹਾ, ਭ੍ਰਸ਼ਟ ਹੁੰਦਾ ਜਾ ਰਿਹਾ। ਫਿਰ ਕਿਉਂ ਨਾ ਹੋਵੇ ਤੂੰ ਉਹਦੀ ਬੰਦਗੀ ਕਰੇ, ਕਿਉਂ ਨਾ ਹੋਵੇ ਉਹਦਾ ਤੂੰ ਸਿਮਰਨ ਕਰੇ, ਉਹਦੀ ਯਾਦ ਵਿੱਚ ਜੁੜੇ। ਦਿਨ ਵਿਸਰੋ ਨਹੀਂ ਰਾਤ, ਨਾ ਦਿਨੇ ਵਿਸਰੇ ਨਾ ਰਾਤ ਵਿਸਰਿਓ, ਇੱਕ ਤਿਲ ਨਹੀਂ ਵਿਸਰਿਆ ਪ੍ਰਾਣ ਆਧਾਰਾ, ਜਪ ਜਪ ਨਾਨਕ ਜੀਵ ਤੇ। ਅਤੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ, ਸਿਮਰਨ ਤੋਂ ਬਿਨਾਂ ਜਿਹੜਾ ਜੀਵਨ ਬਤੀਤ ਹੋ ਰਿਹਾ ਹੈ, ਉਹ ਜੀਵਨ ਬਲ ਜਾਵੇ, ਸੜ ਜਾਵੇ, ਮਤਲਬ ਉਸ ਜੀਵਨ ਦਾ ਕੋਈ ਲਾਭ ਨਹੀਂ। ਔਰ ਉਹ ਜੀਵਨ ਤਾਂ ਇਵੇਂ ਹੈ ਜਿਵੇਂ ਸੱਪ ਦੀ ਉਮਰ ਆ, ਉਮਰ ਵੱਧਦੀ ਗਈ ਔਰ ਜ਼ਹਿਰ ਵੀ ਵੱਧਦੀ ਗਈ, ਜ਼ਹਿਰ ਵੀ ਵੱਧਦੀ ਗਈ। ਉਹ ਜੀਵਨ ਇਵੇਂ ਹੈ, ਉਸ ਜੀਵਨ ਦਾ ਕੋਈ ਲਾਭ ਨਹੀਂ, ਉਸ ਜ਼ਿੰਦਗੀ ਦਾ ਕੋਈ ਲਾਭ ਨਹੀਂ ਜਿਸ ਜ਼ਿੰਦਗੀ ਦੇ ਵਿੱਚ ਸਾਈਂ ਦੀ ਯਾਦ ਨਹੀਂ।
ਨਵ ਖੰਡਨ ਕੋ ਰਾਜ ਕਮਾਵੈ ਅੰਤ ਚੱਲੈ ਗੋ ਹਾਰੀ।
ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਮਨੁੱਖੀ ਮਨ ਤੇ ਹੋਰ ਕਸ ਕਸ ਕੇ ਤੀਰ ਮਾਰਦੇ। ਕਬੀਰ ਸਤਿਗੁਰ ਸੂਰਮੇ ਬਾਹਿਆਬਾਨ ਜੋ ਏਕ ਲਾਗਤੀ ਭੋਏ ਗਿਰ ਪਰਿਆ ਪਰਿਆ ਕਲੇਜੇ ਸ਼ੇਕ। ਤੀਰ ਮਾਰਦੇ ਹੋਰ ਕਹਿੰਦੇ ਯਾਦ ਰਖੀ ਕਿ ਸਿਮਰਨ ਤੋਂ ਬਿਨਾਂ ਤੂੰ ਸੰਸਾਰੀ ਸ਼ਕਤੀ ਕਿੰਨੀ ਮਰਜ਼ੀ ਕਿਉਂ ਨਾ ਹਾਸਲ ਕਰ ਲਵੇ, ਹੋਰ ਤਾਂ ਹੋਰ ਨੌ ਖੰਡਾਂ ਦੀ ਧਰਤੀ ਦਾ ਰਾਜ ਕਮਾ ਲਵੇ ਤੂੰ, ਪੂਰੇ ਬ੍ਰਹਿਮੰਡ ਵਿੱਚ ਤੇਰਾ ਹੁਕਮ ਚੱਲਦਾ ਹੋਵੇ। ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਈ, ਦੁਨੀਆਂ ਦੇ ਲੋਕ ਕਾਫਲੇ ਬਣਾ ਕੇ ਤੇਰੇ ਮਗਰ ਚੱਲਦੇ ਹੋਣ, ਪਰ ਯਾਦ ਰੱਖੀ ਜੇ ਤਿਸ ਨਜ਼ਰ ਨਾ ਆਵੀ ਤਾਂ ਵੱਧ ਨਾ ਪੁੱਛੇ ਕਿ। ਜੇ ਉਹ ਪਰਮਾਤਮਾ ਦੀ ਨਜ਼ਰੇ ਅਨਾਇਤ, ਨਜ਼ਰੇ ਰਹਿਮਤ, ਕਿਰਪਾ ਕਟਾਖ, ਦਇਆ ਦ੍ਰਿਸ਼ਟੀ ਤੇਰੇ ਉੱਪਰ ਨਹੀਂ ਤੇ ਬਾਤ ਨਹੀਂ ਕਿਸੇ ਨੇ ਪੁੱਛਣੀ। ਫਿਰ ਨਵ ਖੰਡਨ ਕੋ ਰਾਜ ਕਮਾਵੇ, ਨੌ ਖੰਡ ਧਰਤੀ ਦਾ ਰਾਜ ਕਮਾ ਲਵੇ, ਇਤਨਾ ਵੱਡਾ ਰਾਜਾ ਮਹਾਰਾਜਾ ਬਣ ਜਾਵੇ, ਅੰਤ ਚੱਲੇ ਗੋ ਹਾਰੀ, ਅੰਤ ਨੂੰ ਅਖੀਰ ਨੂੰ ਤੂੰ ਹਾਰ ਕੇ ਚਲਾ ਜਾਵੇਂਗਾ। ਕਹੇ ਕਬੀਰ ਕਿਸ ਗੁਣ ਵਿਚਾਰ, ਚੱਲੇ ਜਵਾਰੀ ਦੋਏ ਹੱਥ ਝਾਰ। ਜਵਾਰੀਆਂ ਦੀ ਤਰ੍ਹਾਂ ਸੰਸਾਰ ਤੋਂ ਦੋਵੇਂ ਹੱਥ ਝਾੜ ਕੇ, ਜਿਵੇਂ ਵੱਡੇ ਵੱਡੇ ਸਿਕੰਦਰ ਵਰਗੇ, ਕਾਰੂ ਬਾਦਸ਼ਾਹ ਵਰਗੇ ਅਮੀਰੜੇ ਸੰਸਾਰ ਤੋਂ ਹੱਥ ਝਾੜ ਕੇ ਚਲੇ ਗਏ, ਖੱਟਿਆ ਕੁਛ ਵੀ ਨਹੀਂ, ਕੁਛ ਵੀ ਨਹੀਂ ਖੱਟਿਆ। ਸੰਸਾਰੀ ਮਾਣ ਸਨਮਾਨ, ਸੰਸਾਰੀ ਹੋਂਦ ਹਸਤੀ ਨੂੰ ਕਾਇਮ ਦਾਇਮ ਕਰਨ ਵਿੱਚ ਲੱਗੇ ਰਹੇ, ਪਰ ਜੋ ਕਰਨਾ ਸੀ, ਜੋ ਖੱਟਣਾ ਸੀ ਸੰਸਾਰ 'ਤੇ ਆਣ ਕੇ, ਉਹ ਖੱਟਿਆ ਹੀ ਨਾ ਖਾਲਸਾ ਜੀ, ਖੱਟਿਆ ਹੀ ਨਾ। ਇੱਕ ਜ਼ਰੂਰ ਬੇਨਤੀ ਕਰਾਂ, ਨਾ ਤਾਂ ਜਨਮ ਤੋਂ ਪਹਿਲਾਂ ਕੋਈ ਰਾਜਾ ਹੁੰਦਾ ਹੈ ਅਤੇ ਨਾ ਹੀ ਜਨਮ ਤੋਂ ਬਾਅਦ ਕੋਈ ਰਾਜਾ ਹੁੰਦਾ ਹੈ। ਕਿਸੇ ਦਾ ਕੋਈ ਪ੍ਰਮਾਣ ਨਹੀਂ ਜਨਮ ਵੇਲੇ ਦਾ ਕਿ ਵਾਕਿਆ ਇਹ ਰਾਜਾ ਹੈ, ਔਰ ਮਰਨ ਤੋਂ ਬਾਅਦ ਵੀ ਲੱਪ ਕੀ ਬਚਦੀ, ਫਿਰ ਗਰੀਬ ਦੀ ਵੀ ਔਰ ਅਮੀਰ ਦੀ ਵੀ ਲੱਪ ਕੀ ਬਚਦੀ। ਫਿਰ ਕੋਈ ਫੜ ਕੇ ਉਹਨੂੰ ਗੰਗਾ ਵਿੱਚ ਰੋੜ ਦਿੰਦਾ ਪਾਣੀ ਦੇ ਵਿੱਚ, ਅਤੇ ਕਈਆਂ ਦੀਆਂ ਅਸਥੀਆਂ, ਕਈਆਂ ਦੀਆਂ ਹੱਡੀਆਂ ਉਹ ਹੀ ਰੁਲਦੀਆਂ ਰਹਿੰਦੀਆਂ ਨੇ। ਕੀ ਆਪਾਂ ਕਿਸੇ ਦੀਆਂ ਅਸਥੀਆਂ ਤੋਂ, ਕਿਸੇ ਦੀਆਂ ਹੱਡੀਆਂ ਤੋਂ, ਕਿਸੇ ਦੀ ਰਾਖ ਤੋਂ ਅਨੁਮਾਨ ਅੰਦਾਜ਼ਾ ਲਗਾ ਸਕਦੇ ਹਾਂ ਕਿ ਰਾਜਾ ਸੀ ਜਾਂ ਰਾਜਾ ਹੈ? ਬਿਲਕੁਲ ਵੀ ਨਹੀਂ ਖਾਲਸਾ ਜੀ, ਕੋਈ ਪ੍ਰਮਾਣ ਨਹੀਂ, ਕੋਈ ਵੀ ਪ੍ਰਮਾਣ ਨਹੀਂ, ਬਿਲਕੁਲੋਂ ਕੋਈ ਪ੍ਰਮਾਣ ਨਹੀਂ, ਕੋਈ ਹੋਂਦ ਨਹੀਂ, ਕੋਈ ਹਸਤੀ ਨਹੀਂ। ਔਰ ਦੂਸਰਾ, ਧਰਮੀ ਲੋਕ ਤਾਂ ਇਹ ਗੱਲ ਕਹਿੰਦੇ ਨੇ ਕਿ ਮਨੁੱਖੀ ਜੀਵਨ ਵਿੱਚ ਰਾਜ ਭਾਗ ਦੀ ਕਲਪਨਾ ਨਹੀਂ ਹੋਣੀ ਚਾਹੀਦੀ। ਜਦੋਂ ਕਿ ਇਸ ਬ੍ਰਹਿਮੰਡ ਵਿੱਚ ਨਦੀਆਂ, ਨਾਲੇ, ਪਰਬਤ, ਪਹਾੜ, ਬਨਸਪਤੀ, ਫਲ ਫੁੱਲ, ਪੱਤੇ, ਜੀਵ ਜੰਤੂ ਮੌਜੂਦ ਨੇ, ਉਹਨਾਂ ਵਿੱਚ ਕੋਈ ਰਾਜਾ ਨਹੀਂ ਹੁੰਦਾ, ਅਤੇ ਮਨੁੱਖੀ ਜੀਵਨ ਵਿੱਚ ਕੋਈ ਰਾਜਾ ਹੋਵੇ, ਕੋਈ ਬਾਦਸ਼ਾਹ ਹੋਵੇ, ਇਸ ਗੱਲ ਦੀ ਕੋਈ ਜ਼ਿਆਦਾ ਜ਼ਰੂਰਤ ਵੀ ਨਹੀਂ, ਕਿਉਂਕਿ ਉਹ ਤਾਂ ਹਉਮੈ ਦਾ ਪ੍ਰਤੀਕ ਹੈ, ਹੰਕਾਰ ਦਾ ਪ੍ਰਤੀਕ ਹੈ। ਜਾਨਵਰਾਂ ਵਿੱਚ ਕੋਈ ਰਾਜਾ ਨਹੀਂ ਹੁੰਦਾ, ਅਸੀਂ ਕਹਿੰਦੇ ਹਾਂ ਕਿ ਸ਼ੇਰ ਜੰਗਲ ਦਾ ਰਾਜਾ, ਕਿ ਆਮ ਜਾਨਵਰ ਮੰਨਦੇ ਨੇ ਕਿ ਜੰਗਲ ਦਾ ਰਾਜਾ ਹੈ, ਜਾਂ ਸ਼ੇਰ ਨੂੰ ਪਤਾ ਹੈ ਕਿ ਮੈਂ ਜੰਗਲ ਦਾ ਰਾਜਾ। ਸਾਡੀਆਂ ਨਜ਼ਰਾਂ ਵਿੱਚ ਜਿਹੜਾ ਬੰਦਾ ਜ਼ੋਰਾਵਰ ਹੈ, ਸ਼ਕਤੀਸ਼ਾਲੀ ਹੈ, ਜਿਹਦੀ ਡਾਂਗ ਚੱਲ ਗਈ, ਸੋਟਾ ਚੱਲ ਗਿਆ, ਅਸੀਂ ਉਹਨੂੰ ਰਾਜਾ ਸਮਝਦੇ ਹਾਂ, ਇਸ ਕਰਕੇ ਅਸੀਂ ਸ਼ੇਰ ਨੂੰ ਵੀ ਰਾਜਾ ਸਮਝਿਆ, ਜਦੋਂ ਕਿ ਕੁਦਰਤ ਵਿੱਚ ਸ਼ੇਰ ਦੇ ਰਾਜਾ ਹੋਣ ਦਾ ਕੋਈ ਪ੍ਰਮਾਣ ਨਹੀਂ। ਸ਼ੇਰ ਸਿਰਫ ਸ਼ੇਰ ਹੈ ਅਤੇ ਹਰਨ ਸਿਰਫ ਹਰਨ ਹੈ, ਦੂਸਰੀ ਗੱਲ ਕੋਈ ਕਰਨ ਵਾਲੀ ਨਹੀਂ। ਰਾਜ ਭਾਗ ਹਉਮੈ ਦਾ ਪ੍ਰਤੀਕ ਬਣਦਾ, ਬਹੁਤੀ ਵਾਰੀ ਹਉਮੈ ਦਾ ਪ੍ਰਤੀਕ ਬਣਦਾ। ਮਹਾਰਾਜ ਕਹਿੰਦੇ ਜੇ ਤੂੰ ਇੱਕ ਦੇਸ਼ ਪ੍ਰਦੇਸ਼ ਦੇ ਰਾਜ ਭਾਗ ਦੀ ਗੱਲ ਛੱਡ, ਨੌ ਖੰਡਾਂ ਦੀ ਧਰਤੀ, ਪੂਰੇ ਬ੍ਰਹਿਮੰਡ ਦਾ ਰਾਜ ਭਾਗ ਕਮਾ ਲਵੇਂ, ਪਰ ਜੇ ਤੇਰੇ ਹਿਰਦੇ ਵਿੱਚ ਪਰਮਾਤਮਾ ਦੀ ਯਾਦ ਨਹੀਂ, ਅੰਤ ਨੂੰ ਅਖੀਰ ਨੂੰ ਹਾਰ ਕੇ ਚਲਾ ਜਾਵੇਂਗਾ, ਪੱਲੇ ਕੁਛ ਵੀ ਨਹੀਂ ਪੈਣਾ।
ਗੁਣ ਨਿਧਾਨ ਗੁਣ ਤੇ ਨਹੀਂ ਗਾਏ ਜਾਂ ਕਉ ਕਿਰਪਾ ਧਾਰੀ।
ਹੁਣ ਜਗਿਆਸੂ ਇੱਥੇ ਇੱਕ ਆਣ ਕੇ ਕੁਝ ਦਰਵੀਭੂਤ ਹੋ ਗਿਆ, ਹਿਰਦਾ ਪਿਘਲ ਕਿਆ ਕਿ ਮਹਾਰਾਜ ਵਾਕਈ ਹਰ ਬਿਸਰਤ ਸਦਾ ਖੁਆਰੀ, ਕਿ ਰੱਬ ਤੋਂ ਭੁੱਲ ਕੇ ਸਦਾ ਦੀਆਂ ਖੁਆਰੀਆਂ ਨੇ। ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਜਿਹੜਾ ਜੀਵਨ ਹੈ ਸੱਪ ਦੀ ਉਮਰ ਦੀ ਤਰ੍ਹਾਂ ਹੈ, ਅਜਾਈ ਜਾਂਦਾ, ਅਕਾਰਥ ਜਾਂਦਾ, ਉਹਦੀ ਬੰਦਗੀ ਤੋਂ ਬਿਨਾਂ ਦੁਨੀਆਂ ਦਾ ਜੋ ਮਰਜ਼ੀ ਹਾਸਲ ਕਰ ਲਈਏ ਬਿਲਕੁਲੋਂ ਜ਼ੀਰੋ ਹੈ, ਕੁਛ ਵੀ ਨਹੀਂ। ਫਿਰ ਜਗਿਆਸੂ ਨੇ ਪੁੱਛਿਆ, ਮਹਾਰਾਜ ਕਿ ਮੈਂ ਵੀ ਉਹਦਾ ਨਾਮ ਜਪ ਸਕਦਾ, ਮੈਂ ਵੀ ਉਹਦੀ ਬੰਦਗੀ ਕਰ ਸਕਦਾ? ਮਹਾਰਾਜ ਕਹਿੰਦੇ ਹਾਂ, ਪਰ ਸ਼ਰਤ ਹੈ। ਸ਼ਰਤ ਇਹ ਹੈ ਕਿ ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਗੁਣਾਂ ਦਾ ਖਜ਼ਾਨਾ ਵਾਹਿਗੁਰੂ, ਉਸ ਵਾਹਿਗੁਰੂ ਜੀ ਕਾ ਨਾਮ, ਉਹਦੇ ਨਾਮ ਨੂੰ, ਉਹਦੇ ਨਾਮ ਦੇ ਗੁਣਾਂ ਨੂੰ ਜਾਂ ਉਹਦੇ ਗੁਣਾਂ ਨੂੰ ਉਹਨੇ ਹੀ ਗਾਇਆ। ਕਿੰਨੇ? ਜਾਂ ਕੋ ਕਿਰਪਾ ਧਾਰੀ, ਜਿਹਦੇ ਉੱਪਰ ਵਾਹਿਗੁਰੂ ਜੀ ਨੇ ਕਿਰਪਾ ਕੀਤੀ। ਪ੍ਰੇਮੀਓ, ਦੁਨੀਆਂ ਦਾ ਸਭ ਕੁਛ ਯਤਨਾਂ ਦੇ ਨਾਲ ਪ੍ਰਾਪਤ ਹੁੰਦਾ, ਜੇ ਯਤਨ ਜ਼ਰੂਰ ਕਰੋ ਜੇ ਸੰਸਾਰ ਵਿੱਚ ਕੁਛ ਪ੍ਰਾਪਤ ਕਰਨਾ, ਪਰ ਪਰਮਾਤਮਾ ਦੀ ਬੰਦਗੀ ਯਤਨਾਂ ਦਾ ਵਿਸ਼ਾ ਨਹੀਂ, ਯਤਨਾਂ ਦੇ ਨਾਲ ਨਹੀਂ, ਇਹ ਤੇ ਕਿਰਪਾ ਦੇ ਨਾਲ ਪ੍ਰਾਪਤ ਹੁੰਦੀ ਉਹਦੀ ਬੰਦਗੀ। ਹਰ ਕਾ ਨਾਮ ਸੋਈ ਜਨ ਲੇ, ਕਰ ਕਿਰਪਾ ਨਾਨਕ ਜਿਸ ਦੇ, ਜਿਹਦੇ ਉੱਪਰ ਵਾਹਿਗੁਰੂ ਕਿਰਪਾ ਕਰਦੇ ਹਨ, ਪਰਮੇਸ਼ਰ ਦਇਆ ਕਰਦੇ ਹਨ, ਉਹੋ ਹੀ ਪਰਮਾਤਮਾ ਦਾ ਨਾਮ ਜਪਦਾ। ਹਰ ਬੰਦਾ ਉਹਦਾ ਨਾਮ ਨਹੀਂ ਜਪ ਸਕਦਾ। ਗੁਰਬਾਣੀ ਵਿੱਚ ਬਚਨ ਆਉਂਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਲੇਹੇ। ਜਿਨ੍ਹਾਂ ਨੂੰ ਪਿਛਲ ਰਾਤ ਸੱਦੜਾ ਪੈਂਦਾ ਰੱਬ ਦੇ ਘਰੋਂ, ਸੱਦਾ ਆਉਂਦਾ ਨਾ, ਸੁਨੇਹਾ ਆਉਂਦਾ, ਉਹੀ ਖਸਮ ਕਾ ਨਾਮ ਲੈਂਦੇ ਹਨ, ਉਹਦੀ ਬੰਦਗੀ ਕਰਦੇ। ਜਿਨ੍ਹਾਂ ਨੂੰ ਸੁਨੇਹਾ ਆਉਂਦਾ, ਰਾਤ ਨੂੰ ਬੰਦਗੀ ਕਰਕੇ ਸੌਂਦੇ, ਨਾਮ ਜਪ ਕੇ ਸੌਂਦੇ, ਸਵੇਰੇ ਅੰਮ੍ਰਿਤ ਵੇਲੇ ਖੁਦ ਬਾ ਖੁਦ ਜਾਗ ਆਉਂਦੀ, ਪਤਾ ਨਹੀਂ ਕੌਣ ਜਗਾਉਂਦਾ, ਪਤਾ ਨਹੀਂ ਕੌਣ ਜਗਾਉਂਦਾ। ਪਰ ਜਿਨ੍ਹਾਂ ਦੇ ਪੱਲੇ ਪਰਮਾਤਮਾ ਦੀ, ਜਿਨ੍ਹਾਂ ਦੇ ਪੋਤੇ ਵਿੱਚ ਪਰਮਾਤਮਾ ਦੀ ਬਖਸ਼ਿਸ਼ ਨਹੀਂ, ਕਿਰਪਾ ਨਹੀਂ, ਉਹ ਯਤਨ ਕਰਨ ਦੇ ਬਾਵਜੂਦ ਵੀ ਉੱਠ ਨਹੀਂ ਪਾਉਂਦੇ ਹਨ। ਇਹ ਤੇ ਅਰਦਾਸ ਹੀ ਕਰਨੀ ਚਾਹੀਦੀ ਫਿਰ ਕਿ ਮਹਾਰਾਜ ਕਿਰਪਾ ਕਰੋ, ਦਇਆ ਕਰੋ, ਰਹਿਮਤ ਕਰੋ, ਮਿਹਰ ਕਰੋ। ਯਾਰ ਵੇ ਹਿਕਡੂ ਹਿਕ ਚਾੜੈ ਹੋਂ ਕਿਸ ਚਿਤੇ ਹੀ ਆ, ਹਿਕਡੂ ਹਿਕ ਚਾੜੇ ਅਨਕ ਪਿਆਰੇ, ਨਿਤ ਕਰਦੇ ਭੋਗ ਬਿਲਾਸਾ, ਤਿਨਾਂ ਦੇਖ ਮਨ ਚਾਓ ਉਠੰਦਾ ਹੋਂ ਕਦ ਪਾਈ ਗੁਣ ਤਾਸਾ। ਮਹਾਰਾਜ ਮੈਂ ਦੇਖਦਾ ਕੋਈ ਸਾਰੀ ਸਾਰੀ ਰਾਤ ਇੱਥੇ ਸੇਵਾ ਕਰੀ ਜਾਂਦਾ, ਪਰਕਰਮਾਂ ਵਿੱਚ ਬਹਿ ਕੇ ਕੋਈ ਸਾਰੀ ਰਾਤ ਜੋੜੇ ਹੀ ਝਾੜੀ ਜਾਂਦਾ, ਬਰਤਨ ਮਾਂਜੀ ਜਾਂਦਾ, ਝਾੜੂ ਦੇਈ ਜਾਂਦਾ, ਸਰੀਰ ਦੀ ਵੀ ਪਰਵਾਹ ਕੋਈ ਨਹੀਂ। ਉਹਨਾਂ ਨੂੰ ਦੇਖ ਕੇ ਮੇਰੇ ਮਨ ਵਿੱਚ ਵੀ ਚਾਅ ਉੱਠਦਾ, ਤਿਨਾਂ ਦੇਖ ਮਨ ਚਾਓ ਉਠੰਦਾ, ਮੇਰੇ ਮਨ ਵਿੱਚ ਵੀ ਚਾਅ ਉੱਠਦਾ ਕਿ ਹੁਣ ਕਦ ਪਾਈ ਗੁਣ ਤਾਸਾ, ਮੈਂ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਨੂੰ ਕਿੱਦਾਂ ਪ੍ਰਾਪਤ ਕਰਾਂ, ਮੇਰੇ 'ਤੇ ਵੀ ਦਇਆ ਕਰੋ, ਰਹਿਮਤ ਕਰੋ, ਮਿਹਰ ਕਰੋ, ਮਿਹਰ ਕਰੋ, ਦਇਆ ਕਰੋ, ਦਇਆ ਕਰੋ ਮਹਾਰਾਜ, ਦਇਆ ਕਰੋ, ਨਾਨਕ ਗੁਣ ਗਾਵੈ, ਦਇਆ ਕਰੋ ਮਹਾਰਾਜ, ਮਿੰਨਤਾਂ ਕਰੀਏ ਖਾਲਸਾ ਜੀ, ਤਰਲੇ ਲਈਏ, ਜੋਦੜੀ ਕਰੀਏ, ਤਾਂ ਉਹ ਦਇਆ ਕਰਦੇ, ਨਾਮ ਦੀ ਦਾਤ ਝੋਲੀ ਵਿੱਚ ਪਾਉਂਦੇ ਹਾਂ, ਬਖਸ਼ਿਸ਼ ਮਿਲਦੀ, ਫਿਰ ਹਿਰਦੇ ਵਿੱਚ ਨਾਮ ਦੀ ਰੋਹ ਚੱਲਦੀ, ਆਨੰਦ ਆਉਂਦਾ, ਸੌਣ ਨੂੰ ਵੀ ਜੀ ਨਹੀਂ ਕਰਦਾ, ਖਾਣ ਪਹਿਰਾਣ ਨੂੰ ਵੀ ਜੀ ਨਹੀਂ ਕਰਦਾ, ਫਿਰ ਦਿਨ ਦਿਨ ਨਹੀਂ ਛਿਨ ਛਿਨ ਉਹਦੀ ਬੰਦਗੀ ਵਿੱਚ ਬਤੀਤ ਹੁੰਦਾ, ਉਹਦੀ ਕਿਰਪਾ ਦਾ ਵਿਸ਼ਾ ਹੈ। ਮਹਾਰਾਜ ਕਹਿੰਦੇ ਪਰਮਾਤਮਾ ਗੁਣਾਂ ਦਾ ਖਜ਼ਾਨਾ ਹੈ, ਉਹਦੇ ਗੁਣਾਂ ਨੂੰ ਉਹਨੇ ਹੀ ਗਾਇਆ ਜਿਹਦੇ ਉੱਪਰ ਵਾਹਿਗੁਰੂ ਜੀ ਕੀ ਕਿਰਪਾ ਆਪ ਜਪਾਏ, ਜਪੈ ਸੋ ਨਾਓ ਆਪ ਗਾਵਾਏ, ਸੋ ਹਰ ਗੁਣ ਗਾਓ।
ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ।
ਗੁਰੂ ਅਰਜਨ ਸਾਹਿਬ ਜੀ ਮਹਾਰਾਜ ਅੱਜ ਦੀ ਕਥਾ ਸਮਾਪਤ ਕਰਦੇ ਹੋਏ ਬਚਨ ਕਰਦੇ, ਮਹਾਰਾਜ ਕਹਿੰਦੇ ਜਿੰਨੇ ਪਰਮਾਤਮਾ ਦੇ ਗੁਣ ਗਾਏ, ਜੋ ਉਹਦੀ ਕਿਰਪਾ ਦਾ ਪਾਤਰ ਬਣ ਗਿਆ, ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸੋ ਸੁਖੀ ਆ। ਸ਼ੁਰੂਆਤ ਵਿੱਚ ਬਚਨ ਕਹੇ ਸਨ ਹਰ ਬਿਸਰਤ ਸਦਾ ਖੁਆਰੀ, ਖੱਜਲ ਖੁਆਰ ਦੁਖੀ। ਹੁਣ ਉਹ ਸੁਖੀ ਹੈ ਕੌਣ? ਜਿਹਦੇ ਉੱਪਰ ਪਰਮਾਤਮਾ ਦੀ ਬਖਸ਼ਿਸ਼, ਜਿੰਨੇ ਪਰਮਾਤਮਾ ਦੇ ਗੁਣ ਗਾਏ, ਉਹ ਸੁਖੀ ਆਨੰਦ ਵਿੱਚ ਹੈ। ਔਰ ਧਨ ਉਸ ਜਨਮਾਂ, ਉਹਦਾ ਜਨਮ ਧਨਤਾ ਦੇ ਯੋਗ ਹੈ। ਆਇਆ ਸਫਲਤਾਹੂ ਕੋ ਗਣੀਏ, ਜਸ ਰਸਨ ਹਰ ਹਰ ਜਸ ਬਣੀਏ। ਉਹਦਾ ਜਨਮ ਧਨਤਾ ਦੇ ਯੋਗ ਹੈ, ਉਹ ਧਨ ਹੈ, ਧਨ 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 ਜਨ ਆਇਆ, ਇੱਕ ਦੋ ਨਹੀਂ ਤਿੰਨ ਵਾਰੀ ਧਨ ਹੈ। ਔਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਨਾਨਕ ਤਿਸ ਬਲਿਹਾਰੀ, ਮਹਾਰਾਜ ਕਹਿੰਦੇ ਮੈਂ ਉਸ ਗੁਰਮੁਖ ਤੋਂ ਬਲਿਹਾਰ, ਨਾਮ ਜਪਣ ਵਾਲੇ ਤੋਂ ਸਦਕੇ, ਖੰਨੀਆਂ ਮੰਝਾਂ ਉਹਦੇ ਤੋਂ, ਜਿੰਦੜੀ ਨਿਸ਼ਾਵਰ ਉਸ ਮਹਾਤਮਾ ਤੋਂ ਜਿਹਨੇ ਪਰਮਾਤਮਾ ਦੇ ਗੁਣ ਗਾਏ, ਬੰਦਗੀ ਕੀਤੀ। ਖਾਲਸਾ ਜੀ, ਜੇ ਆਪਾਂ ਨਾਮ ਜਪਦੇ ਹਾਂ ਤਾਂ ਚੜ੍ਹਦੀ ਕਲਾ, ਜਿਹੜੇ ਨਾਮ ਨਹੀਂ ਜਪਦੇ ਜ਼ਰੂਰ ਬੰਦਗੀ ਕਰਿਆ ਕਰੋ। ਖੱਲੀਆਂ ਖਾਲੀ ਗੱਲਾਂ ਬਾਤਾਂ ਦੇ ਨਾਲ ਕੁਛ ਨਹੀਂ ਹੁੰਦਾ, ਜਿਨ੍ਹਾਂ ਦੀਆਂ ਅਸੀਂ ਗੱਲਾਂ ਕਰਦੇ ਹਾਂ ਉਹਨਾਂ ਦੀ ਬੰਦਗੀ ਵੀ ਦੇਖੋ ਕੀ ਸੀ। ਨਿਤਨੇਮ ਕੈਸਾ ਸੀ? ਧਰਮੀ ਬੰਦਾ ਹੀ ਧਰਮ ਲਈ ਲੜ ਮਰ ਸਕਦਾ, ਜੇ ਗੱਲਾਂ ਕਰਨ ਵਾਲੇ ਸਿਰਫ ਗੱਲਾਂ ਹੀ ਕਰਦੇ ਹਨ। ਬੰਦਗੀ ਚਾਹੀਦੀ ਸਿੱਖ ਦੇ ਵਿੱਚ, ਨਾਮ ਚਾਹੀਦਾ। ਜਿਹੜੇ ਬੰਦਗੀ ਕਰਦੇ ਮੁਬਾਰਕ, ਜਿਹੜੇ ਨਾਮ ਨਹੀਂ ਜਪਦੇ ਜ਼ਰੂਰ ਨਾਮ ਜਪੋ, ਉਹਦੀ ਬੰਦਗੀ ਤੋਂ ਬਿਨਾਂ ਕੋਈ ਖੇਡ ਨਹੀਂ, ਉਹਦੀ ਬੰਦਗੀ ਤੋਂ ਬਿਨਾਂ ਕੁਛ ਪ੍ਰਾਪਤੀ ਨਹੀਂ। ਗੁਰੂ ਕਿਰਪਾ ਕਰੇ, ਗੁਰੂ ਕਾ ਉਪਦੇਸ਼, ਗੁਰੂ ਕਾ ਸੰਦੇਸ਼, ਗੁਰੂ ਕਾ ਵਚਨ ਪ੍ਰਵਚਨ ਸਾਡੇ ਜੀਵਨ ਦਾ ਹਿੱਸਾ ਬਣੇ, ਜਿਸ ਕਰਕੇ ਸੰਸਾਰ 'ਤੇ ਆਇਆ ਸਫਲਾ ਹੋਵੇ। ਖਾਲਸਾ ਜੀ, ਤੁਹਾਡੇ ਦੀਦਾਰ ਕਰਕੇ ਮਨ ਬੜਾ ਪ੍ਰਸੰਨ ਹੈ, ਬੜਾ ਖੁਸ਼ ਹੈ, ਰੂਹ ਨੂੰ ਸਕੂਨ ਮਿਲਿਆ ਤੁਹਾਡੇ ਨਾਲ ਗੁਰੂ ਕਾ ਬਚਨ ਕਰਕੇ। ਰੋਮ ਰੋਮ ਕਰਕੇ ਸ਼ੁਕਰਾਨਾ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਮਿਹਰ ਕਰਕੇ ਸਾਨੂੰ ਔਗਣਿਆਰਿਆਂ ਨੂੰ ਆਪਣੇ ਚਰਨਾਂ ਦੀ ਧੂੜ ਦਿੱਤੀ ਔਰ ਸਿੱਖ ਕੌਮ ਦੀ ਮਹਾਨ ਸਤਿਕਾਰਤ ਹਸਤੀ ਸ਼੍ਰੀ ਮਾਨ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਸਾਹਿਬ, ਦੇਵਤਿਆਂ ਵਰਗੀ ਫਿਤਰਤ ਵਾਲੇ ਜਿਨ੍ਹਾਂ ਨੇ ਆਪ ਜੀ ਦੇ ਦੀਦਾਰ ਬਖਸ਼ੇ, ਮੇਰਾ ਗੁਰੂ ਉਹਨਾਂ ਨੂੰ ਤੰਦਰੁਸਤੀ ਔਰ ਪੰਥ ਦੀ ਸੇਵਾ ਦਾ ਹੋਰ ਸੁਭਾਗ ਬਖਸ਼ੇ, ਸਤਿਗੁਰੂ ਕਿਰਪਾ ਕਰੇ। ਗੁਰੂ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈ ਅਨੇਕ ਪ੍ਰਕਾਰ ਦੀ ਭੁੱਲ ਚੁੱਕ ਦੀ ਮੁਆਫ਼ੀ ਅਗਾਂਹ ਤੋਂ ਸੋਝੀ ਦੇਣੀ ਜੀ, ਇੱਥੇ ਹੀ ਸ਼ਬਦ ਦੀ ਸਮਾਪਤੀ ਹੈ।
ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾਂ ਕੋ ਕਿਰਪਾ ਧਾਰੀ, ਸੋ ਸੁਖੀਆ ਧੰਨ ਉਸ ਜਨਮ, ਨਾਨਕ ਇਸ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।